ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸਿੰਘ ਜੀਓ, ਸੂਹੀ ਰਾਗ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਛੰਦ ਹੈ, ਪਰ ਚਾਰ ਪਦਿਆਂ ਵਿੱਚ ਹੈ। ਪਦਾ ਪੈਰ ਨੂੰ ਕਹਿੰਦੇ ਨੇ, ਇੱਕ ਪੈਰ ਤੇ ਨਹੀਂ, ਇੱਕ ਪਦੇ ਵਿੱਚ ਗੱਲ ਨਹੀਂ ਆਖੀ, ਚਾਰ ਚਰਨਾਂ ਦੇ ਆਖੀਏ, ਚਾਰ ਪੜਾਵਾਂ ਦੇ ਆਖੀਏ, ਚਾਰ ਤਰੀਕਿਆਂ ਨਾਲ ਆਖੀਏ। ਮੂਲ ਵਿਚਾਰਧਾਰਾ ਇਹ ਹੈ, ਪ੍ਰਭੂ ਦੀ ਟੇਕ, ਈਸ਼ਵਰ ਦੀ ਟੇਕ। ਐਸਾ ਦੇਖਿਆ ਗਿਆ, ਜਦ ਮਨੁੱਖ ਹਰ ਜਗ੍ਹਾ ਤੋਂ ਨਿਆਸਰਾ ਹੁੰਦਾ ਹੈ ਤਾਂ ਫਿਰ ਪਰਮਾਤਮਾ ਦਾ ਆਸਰਾ ਪਕੜਦਾ, ਉਸ ਤੋਂ ਪਹਿਲੇ ਨਹੀਂ। ਜੈਸੇ ਰੋਗੀ ਹੋਵੇ, ਬਿਮਾਰ ਹੋਵੇ, ਉਹ ਪਹਿਲੇ ਤੇ ਐਲੋਪੈਥੀ ਡਾਕਟਰਾਂ ਦੇ ਚੱਕਰ ਚ ਪਵਾਂਗੇ। ਕਿਧਰੇ ਅਸਾਧ ਰੋਗ ਹੈ, ਬੜਾ ਇਲਾਜ ਕਰਾਇਆ ਨਹੀਂ ਠੀਕ ਹੋਏ, ਚਲੋ ਆਯੁਰਵੇਦ ਦੇਖ ਲੈਂਦੇ ਹਾਂ, ਹੋਮਿਓਪੈਥੀ ਦੇਖ ਲੈਂਦੇ ਹਾਂ। ਫਿਰ ਇਹ ਹੋਮਿਓਪੈਥੀ ਔਰ ਆਯੁਰਵੇਦਕ ਢੰਗ ਨਾਲ ਇਲਾਜ ਕਰਾਉਂਦਾ ਹੈ, ਨਹੀਂ ਠੀਕ ਹੋਇਆ। ਹੋਮਿਓਪੈਥੀ ਵੀ ਠੀਕ ਨਹੀਂ ਕਰ ਸਕੀ, ਆਯੁਰਵੇਦ ਨਾਲ ਵੀ ਰੋਗ ਦੂਰ ਨਹੀਂ ਹੋਇਆ, ਚਲੋ ਨੇਚਰਪੈਥੀ, ਉਸ ਨਾਲ ਵੀ ਮਸਲਾ ਹੱਲ ਨਹੀਂ ਹੋਇਆ। ਜਦ ਸਾਰੀ ਜਗ੍ਹਾ ਤੋਂ ਮਨੁੱਖ ਨਿਆਸਰਾ ਹੋ ਗਿਆ, ਯੂਨਾਨੀ ਤਿਬ ਦੇਖ ਲਿਆ, ਆਯੁਰਵੇਦ ਦੇਖ ਲਿਆ, ਹੋਮਿਓਪੈਥੀ ਦੇਖ ਲਈ, ਨੈਚੁਰਪੈਥੀ ਦੇਖ ਲਈ, ਐਲੋਪੈਥੀ ਦੇਖ ਲਈ, ਹਰ ਜਗ੍ਹਾ ਤੋਂ ਜਦ ਨਿਰਾਸ਼ ਹੋਇਆ, ਉਸ ਸਮੇਂ ਮਨੁੱਖ ਪਰਮਾਤਮਾ ਦਾ ਆਸਰਾ ਪਕੜਦਾ, ਗੁਰੂ ਦੀ ਟੇਕ ਪਕੜਦਾ। ਪਰ ਮਹਾਰਾਜ ਦੀ ਬਾਣੀ ਐਸਾ ਕਹਿੰਦੀ ਏ, ਜੋ ਸ਼ੁਰੂ ਸ਼ੁਰੂ ਦੇ ਚ ਪਰਮਾਤਮਾ ਦੀ ਟੇਕ ਪਕੜ ਲਵੇ, ਪਰਮਾਤਮਾ ਦਾ ਆਸਰਾ ਪਕੜ ਲਵੇ, ਜ਼ਿੰਦਗੀ ਵਿਚ ਕਦੀ ਬੇਆਸਰਾ ਹੁੰਦਾ ਹੀ ਨਹੀਂ, ਨਿਆਸਰਾ ਹੁੰਦਾ ਹੀ ਨਹੀਂ। ਪਰ ਪੂਰਨ ਭਰੋਸੇ ਨਾਲ, ਪੂਰੀ ਇਕਾਗਰਤਾ ਦੇ ਨਾਲ ਇਹ ਟੇਕ ਪਕੜਨੀ ਕਠਨ ਹੈ, ਕਠਨ ਹੈ। ਬੇਆਸਰਾ ਹੋਏ ਬਿਨਾਂ ਉਹਦਾ ਆਸਰਾ ਪਕੜਨਾ ਔਖਾ ਹੈ। ਜਿਵੇਂ ਮੈਂ ਇੱਕ ਉਦਾਹਰਣ ਦਿੱਤਾ, ਜ਼ਿੰਦਗੀ ਦੇ ਹਰ ਪਹਿਲੂ ਵਿੱਚ ਐਸਾ ਹੀ ਹੈ। ਪਰ ਜਿਹੜਾ ਮਨੁੱਖ ਸ਼ੁਰੂ ਤੋਂ ਹੀ ਪ੍ਰਭੂ ਦਾ ਦਾਮਨ ਪਕੜ ਲੈਂਦਾ ਹੈ, ਆਪਣੀ ਨੌਕਾ ਪ੍ਰਭੂ ਦੇ ਹਵਾਲੇ ਕਰ ਦਿੰਦਾ ਹੈ, ਫਿਰ ਐਸੇ ਮਨੁੱਖ ਦਾ ਮਕਸਦ ਹੱਲ ਹੋ ਜਾਂਦਾ। ਇਸ ਪਾਵਨ ਪਵਿੱਤਰ ਵਾਕ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕੁਝ ਐਸਾ ਹੀ ਬਿਆਨ ਕੀਤਾ ਹੈ। ਕਿਉਂਕਿ ਚਾਰ ਪਦੇ ਨੇ, ਪਹਿਲੇ ਕੁਝ ਪਦਿਆਂ ਦੇ ਆਪ ਅਖਰੀ ਅਰਥ ਜੋ ਹੈ ਸਰਵਨ ਕਰੋ। ਮੂਲ ਵਿਚਾਰਧਾਰਾ ਮੈਂ ਤੁਹਾਡੇ ਸਾਹਮਣੇ ਰੱਖੀਏ, ਈਸ਼ਵਰ ਦੀ ਟੇਕ, ਪ੍ਰਭੂ ਦੀ ਟੇਕ। ਮਨੁੱਖ ਜੀਵਦਾ ਹੈ ਵੱਖ ਵੱਖ ਆਸਰੇ ਬਣਾ ਕੇ, ਸਿਰਫ ਇੱਕ ਪ੍ਰਮਾਤਮਾ ਨੂੰ ਆਸਰਾ ਉਦੋਂ ਬਣਾਉਂਦਾ ਜਦ ਬੇਆਸਰਾ ਹੋ ਜਾਏ, ਉਸ ਤੋਂ ਪਹਿਲੇ ਨਹੀਂ। ਉਸ ਤੋਂ ਪਹਿਲੇ ਅਗਰ ਆਸਰਾ ਪਕੜਦਾ ਵੀ ਹੈ, ਰੰਚਕ ਮਾਤਰ, ਬਹੁਤ ਛੋਟਾ ਜਿਹਾ ਹਿੱਸਾ। ਪੂਰਨ ਆਸ, ਆਸ ਦੀ ਡੋਰੀ ਇਹ ਪ੍ਰਮਾਤਮਾ ਦੇ ਨਾਲ ਨਹੀਂ ਜੋੜਦਾ। ਪਾਵਨ ਪਵਿੱਤਰ ਵਾਕ ਇਹ ਪ੍ਰੇਰਣਾ ਦੇ ਰਿਹਾ, ਆਸਰਾ ਤੇ ਉਹੀ ਹੈ, ਪ੍ਰਮਾਤਮਾ ਹੈ, ਔਰ ਉਹੀ ਅਨੇਕਾਂ ਰੂਪਾਂ ਵਿੱਚ ਮਨੁੱਖ ਦੇ ਕਾਰਜਾਂ ਨੂੰ ਸਵਾਰਦਾ ਹੈ। ਇਹ ਗੱਲ ਵੱਖਰੀ ਹੈ, ਮਨੁੱਖ ਮਨੁੱਖ ਤੋਂ ਪ੍ਰਭਾਵਿਤ ਹੈ। ਮਨੁੱਖ ਨੂੰ ਆਸਰਾ ਬਣਾਉਣਾ ਹੈ, ਇਹ ਮਨੁੱਖ ਭਾਵੇਂ ਪਰਿਵਾਰਕ ਨੇ ਤੇ ਭਾਵੇਂ ਧਾਰਮਿਕ ਨੇ, ਕੋਈ ਮਨੁੱਖ ਚਾਹੀਦਾ ਹੈ। ਮਨੁੱਖ ਹੀ ਗੁਰੂ ਚਾਹੀਦਾ, ਮਨੁੱਖ ਹੀ ਰੱਬ ਚਾਹੀਦਾ, ਮਨੁੱਖ ਹੀ ਪਰਿਵਾਰ ਦੇ ਸਦੱਸ ਚਾਹੀਦੇ ਨੇ। ਇਹ ਮਨੁੱਖ ਤੋਂ ਉੱਚਾ ਨਹੀਂ ਉੱਠਦਾ। ਔਰ ਮੰਗ ਮਨੁੱਖ ਹੋ ਕੇ ਮਨੁੱਖ ਕੋਲ ਕਰਦਾ। ਜਦਕਿ ਸਤਿਗੁਰ ਸਮਝਾਉਂਦੇ ਨੇ ਮਨੁੱਖ ਕੀ ਟੇਕ ਬਿਰਥੀ ਸਭ ਜਾਣ, ਵਿਅਰਥ ਜਾਣ, ਦੇਵਨ ਕੋ ਟੇਕ ਹੈ ਭਗਵਾਨ। ਮਨੁੱਖ ਦਾ ਮਨੁੱਖ ਦੇ ਅੱਗੋਂ ਫਰਿਆਦ ਕਰਨਾ, ਭਾਈ ਗੁਰਦਾਸ ਤੇ ਕਹਿੰਦੇ ਨੇ ਮਨਮੁਖ ਹੋਏ ਬੰਦੇ ਦਾ ਬੰਦਾ, ਤੇ ਮਨਮੁਖ ਹੈ ਇਹ। ਬੰਦੇ ਦੀ ਬੰਦਗੀ ਕਰਨ ਲੱਗ ਪਏ, ਇਹ ਬੰਦੇ ਦਾ ਬੰਦਾ ਬਣ ਗਿਆ, ਜਦਕਿ ਇਸ ਨੂੰ ਗੁਰੂ ਦਾ ਬੰਦਾ ਬਣਨਾ ਚਾਹੀਦਾ, ਪ੍ਰਭੂ ਦਾ ਬੰਦਾ ਬਣਨਾ ਚਾਹੀਦਾ। ਬੰਦੇ ਦਾ ਮਤਲਬ ਹੀ ਹੈ ਜੋ ਬੰਦਗੀ ਕਰਦਾ, ਖੁਦਾ ਦੀ ਬੰਦਗੀ ਕਰਦਾ। ਬੰਦਾ ਪੈਦਾ ਸ਼ੁੱਧ ਬਰਾਏ ਬੰਦਗੀ, ਭਾਈ ਸਾਹਿਬ ਭਾਈ ਨੰਦ ਲਾਲ, ਬੰਦਾ ਹੈ ਇਸੇ ਵਾਸਤੇ ਬੰਦਗੀ ਕਰੇ, ਪ੍ਰਭੂ ਦੀ ਟੇਕ ਪਕੜੇ, ਗੁਰੂ ਦੀ ਟੇਕ ਪਕੜੇ। ਪਕੜਦਾ ਉਦੋਂ ਕਦੋਂ, ਜਦੋਂ ਸਾਰੇ ਆਸਰੇ ਟੁੱਟ ਜਾਂਦੇ ਨੇ, ਜਦ ਦੇਖਦਾ ਮਨੁੱਖ ਕੋਲ ਕੁਛ ਵੀ ਨਹੀਂ ਬਣਿਆ, ਚਾਹੇ ਇਹ ਮਨੁੱਖ ਪਰਿਵਾਰ ਦੇ ਮੈਂਬਰ ਸਨ, ਚਾਹੇ ਮਨੁੱਖ ਮਿੱਤਰ ਸਨ, ਚਾਹੇ ਮਨੁੱਖ ਕੋਈ ਸੰਤ ਸੀ, ਦੇਹਧਾਰੀ ਆਪਣੇ ਆਪ ਨੂੰ ਗੁਰੂ ਕਹਿਲਾਉਣ ਵਾਲਾ ਇਹ ਸੀ, ਕਿਧਰੇ ਵੀ ਖੇਡ ਨਹੀਂ ਬਣੇ। ਸਭ ਜਗ੍ਹਾ ਤੋਂ ਨਿਆਸਰਾ ਹੋ ਕੇ ਹੀ ਮਨੁੱਖ ਈਸ਼ਵਰ ਦਾ ਆਸਰਾ ਪਕੜਦਾ। ਇਸ ਪਾਵਨ ਨੂੰ ਪਵਿੱਤਰ ਵਾਕ ਦੇ ਸਾਹਿਬ ਸਮਝਾ ਰਹੇ ਨੇ, ਨਹੀਂ ਤੂੰ ਸ਼ੁਰੂ ਤੋਂ ਹੀ ਪ੍ਰਭੂ ਦਾ ਆਸਰਾ ਪਕੜ। ਜਿਤਨੇ ਸੌਖੇ ਢੰਗ ਨਾਲ ਮੈਂ ਕਹਿ ਰਿਹਾ, ਇਤਨੀ ਪੂਰੀ ਇਕਾਗਰਤਾ ਤੇ ਭਰੋਸੇ ਨਾਲ ਆਸਰਾ ਪਕੜਨਾ ਔਖੀ ਗੱਲ ਹੈ। ਕੀ ਹੋਇਆ, ਮੱਥਾ ਟੇਕ ਰਿਹਾ, ਬਾਣੀ ਪੜ ਰਿਹਾ, ਆ ਰਿਹਾ ਗੁਰਦੁਆਰੇ, ਪਰ ਅਜੇ ਜ਼ਿੰਦਗੀ ਦੇ ਸਹਾਰੇ ਇਹਨੇ ਹੋਰ ਬਣਾਏ ਹੋਏ ਨੇ, ਅਜੇ ਜੀਵਨ ਦੀ ਡੋਰ ਇਸਨੇ ਕਿਸੇ ਹੋਰ ਦੇ ਹੱਥ ਪਕੜਾਈ ਹੋਈ ਹੈ, ਅਜੇ ਡੋਰੀ ਇਸਨੇ ਪ੍ਰਭੂ ਨੂੰ ਨਹੀਂ ਪਕੜਾਈ। ਪ੍ਰਭ ਡੋਰੀ ਹਾਥ ਤੁਮਾਰੇ, ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਉ, ਗਲੇ ਹਮਾਰੇ ਜੇਵਰੀ ਜੈ ਖਿੰਚੇ ਤੈ ਜਾਉ। ਹੇ ਰਾਮ, ਮੈਂ ਤੇਰਾ ਕੂਕਰ ਹਾਂ ਤੇ ਮੈਂ ਆਪਣੇ ਗਲੇ ਦੀ ਰੱਸੀ ਤੇਰੇ ਹੱਥ ਪਕੜਾ ਦਿੱਤੀ, ਹੁਣ ਜਿੱਧਰ ਤੂੰ ਲੈ ਜਾ ਕਬੂਲ ਪਰਵਾ। ਐਸਾ ਤੇ ਉਹੀ ਕਰ ਸਕਦਾ ਜਿਹਨੂੰ ਪੂਰਾ ਭਰੋਸਾ ਹੈ। ਔਰ ਇਹ ਬਹੁਤ ਵੱਡੀ ਘਟਨਾ ਘਟ ਜਾਂਦੀ ਹੈ, ਜੀਵਨ ਵਿੱਚ ਕ੍ਰਾਂਤੀ ਹੋ ਜਾਂਦੀ ਹੈ ਜਦ ਮਨੁੱਖ ਦੋਰੀ ਰਾਮ ਨੂੰ ਪਕੜਾ ਦਿੰਦਾ। ਐ ਲੈ ਗਲੇ ਹਮਾਰੇ ਜੇਵਰੀ ਜੈ ਖਿੰਚੇ ਪੈ ਜਾਉ। ਅਕਸਰ ਕੁੱਤਿਆਂ ਦੇ ਲੋਕੀ ਨਾਮ ਵੀ ਰੱਖਦੇ ਨੇ, ਉਸ ਜ਼ਮਾਨੇ ਚ ਲੱਗਦਾ ਲੋਕੀ ਬਹੁਤੇ ਨਾਮ ਮੋਤੀ ਰੱਖਦੇ ਹੋਣੇ ਨੇ। ਤੋ ਕਬੀਰ ਕਹਿੰਦੇ ਨੇ ਹੇ ਪ੍ਰਭੂ, ਮੈਂ ਤੇਰੇ ਦਰ ਦਾ ਕੁੱਤਾ ਪਰ ਮੋਤੀ ਮੇਰਾ ਨਾਮ, ਮੋਤੀਆ ਮੇਰੋ ਗਲੇ ਹਮਾਰੇ ਜੇਵਰੀ ਜੈ ਖਿੰਚੇ ਤੈ ਜਾਉ। ਜਿਤਨੇ ਸੌਖੇ ਢੰਗ ਨਾਲ ਇਹ ਸ਼ਲੋਕ ਮੈਂ ਤੁਹਾਨੂੰ ਸਰਵਣ ਕਰਾ ਦਿੱਤਾ ਹੈ, ਇਤਨਾ ਸੌਖਾ ਨਹੀਂ ਹੈ ਕਿ ਗਲੇ ਦੀ ਰਸੀ ਪ੍ਰਭੂ ਨੂੰ ਪਕੜਾ ਦੇਈਏ, ਗੁਰੂ ਨੂੰ ਪਕੜਾ ਦੇ। ਇਹ ਲਓ ਜਿੱਧਰ ਲੈ ਚਲੋ, ਹੁਣ ਜਿੱਧਰ ਲੈ ਚਲੋ ਤਾਂ ਮੁਰਾਦ ਦੁੱਖ ਮਿਲ ਗਿਆ ਠੀਕ ਹੈ, ਸੁੱਖ ਮਿਲ ਗਿਆ ਠੀਕ ਹੈ, ਕਾਰਜ ਸਫਲ ਹੋ ਗਿਆ ਠੀਕ ਹੈ, ਨਹੀਂ ਸਫਲ ਹੋਇਆ ਤਾਂ ਵੀ ਠੀਕ ਹੈ, ਜੋ ਤੇਰੀ ਰਜ਼ਾ ਮੈਂ ਉਸ ਵਿੱਚ ਰਾਜ਼ੀ, ਪਰ ਤੂੰ ਮੇਰੇ ਲਈ ਬੁਰਾ ਨਹੀਂ ਸੋਚੇਗਾ, ਤੂੰ ਜੋ ਵੀ ਕਰੇਗਾ ਉਹ ਮੇਰੇ ਲਈ ਚੰਗਾ ਹੋਵੇਗਾ। ਇਹ ਗੱਲ ਵੱਖਰੀ ਹੈ ਕਿ ਮੇਰੀ ਨਾ ਸਮਝੀ ਕਰਕੇ ਮੈਂ ਉਸਨੂੰ ਸਮਝਾਂ, ਇਹ ਮੇਰੇ ਨਾਲ ਚੰਗਾ ਨਹੀਂ ਹੋਇਆ, ਚੰਗਾ ਨਹੀਂ ਹੋਇਆ, ਇਹ ਮੈਂ ਆਪਣੀ ਕੰਮ ਅਕਲੀ ਕਰਕੇ ਸੋਚਾਂ ਕਿ ਜੋ ਕੁਛ ਮੇਰੇ ਨਾਲ ਹੋਇਆ ਇਹ ਠੀਕ ਨਹੀਂ ਹੋਇਆ, ਪਰ ਤੇਰੀ ਤਰਫੋਂ ਜੋ ਮੇਰੇ ਨਾਲ ਹੋਇਆ ਉਹ ਠੀਕ ਹੀ ਹੋਇਆ, ਉਹ ਗਲਤ ਨਹੀਂ ਹੋਇਆ, ਉਹ ਬਿਲਕੁਲ ਸਹੀ ਹੋਇਆ। इस तरह की पूरी धारणा दृढ़ विश्वास जिसका बन जाए समझ लो वो बहु सागर तो पार हो गया। इस तरह की विचार है आप लड़ीवार सरवण करो। हाँ जी एक दफा प्यार ना लाखो सतनाम श्री नितनेम कितों करिए सारी भज दौड़ आराम करन लई आराम करन दी वेल कोई नहीं। कई इस तरह भी छोटी अकल दे कह देंदे ने गैनी जी साडे कोल ते मरण दी भी वेल कोई नहीं। एक दो सजना नूं मैं किधरे कह बैठा मुड़ के हुण मैनूं इस तरह नहीं कहंदे जिन्हें यह आख्या साडे कोल ते मरण दी भी वेल कोई नहीं। मैं कह तू देखदा रह जाएगा मौत अपना समा कढ लेगी उन्हें कढ़ तू देखदा ही रह जाएगा। तू कितना भी आख साडे कोल मरण दी वेल नहीं पर मौत कोल वेल है आ जाएगी आ जाएगी। मनुख समझदा नहीं प्रभु दे घर सब कुछ है सब कुछ हर एक दे कोल नहीं आउंदा। घर तां तेरे सब कुछ है उहदे घर अमृत दे भंडारे भरे हुए ने। ऐसियां वस्तुआं जो मृत्यु तो रहत कर देंदियां वड्डा भय ते मौत दा ही है। ते मैं अक्सर अर्ज करदा हुंना मौत इक तरह दी नहीं सिर्फ शरीरक मौत नहीं आउंदी आर्थिक मौत समाजिक मौत राजनैतिक मौत रूहानी मौत कोई एक मौत आउंदी है। चलदे हुए श्वास रुक जान शरीरक मौत आमदा होया धन रुक जाए ते जिहड़ा कोल है सारा चला जाए आर्थिक मौत कहंदे ने ते अर्थ दी दुनिया खत्म हो गई खत्म। समाजिक मौत कोई कलंक लग गया कोई दाग लग गया बिरादरी विच बनी हुई प्रतिष्ठा खत्म हो गई। जिवें मुरदे का सिर उच्चा नहीं आता इहदा समाज दे सिर उच्चा नहीं आता मर गया। समाजिक मौत राजनैतिक मौत पब्लिक ने समर्थन वापस ले लिया होर समर्थन मिलना औखा हो गया है तो सहजे सहजे की आंदा राजनैतिक मौत हो जाती है। सारी दुनिया विच इस तरह के लीडर घूम रहे ने जिन्हों का तोती किसी वक्त बोलता सी रेडियो अखबार से यही छाए हुए सन टीवी से यही छाए हुए सन गुफ्तगू का मरकज यही बने हुए सन गलबात का मुद्दा यही बने हुए सन। अज नहीं है अज किसी गली चो लंघ जाने से पता ही नहीं चलता जिमें गौशाले की गौ कुछ भी नहीं पता चलता। उन्होंने देख के कहना पैंदा है राजनैतिक तल से मौत हो गई। सारी दुनिया में इस तरह के राजनैतिक मौजूद ने जो राजनीति की दुनिया खत्म हो गए। शरीरक मौत आर्थिक मौत समाजिक मौत राजनैतिक मौत इस तों बाद जिहड़ी परबल मौत मनदे ने वो है रूहानी मौत। सिमरन चले ते जिंदगी है ना चले ते मौत है आखां जीवां बिसरे मर जा। सो जीविया जिस मन वसिया सोए नानक अवर न जीवे कोए जे जीवे पतलथी जाए सब हराम जेता किछ काए। मरणंग बिसरंग गोबिंदे जीवनंग हर नाम दे आवणे गुरु अर्जन देव जी। प्रभु नु भूल जाना ही मौत है केड़ी मौत रूहानी मौत अध्यात्मक मौत उन्हु याद करना ही रूहानी जिंदगी है। ये सारिया जिंदगियां जिदे कोल होवन उन्हु पूरन पुरख कहंदे ने। इहदे कोल शरीरक जिंदगी भी है इहदे कोल सामाजिक जिंदगी भी है ਇਹਦੇ ਕੋਲ ਰਾਜਨੈਤਿਕ ਜ਼ਿੰਦਗੀ ਵੀ ਹੈ, ਇਹਦੇ ਕੋਲ ਆਰਥਿਕ ਜ਼ਿੰਦਗੀ ਵੀ ਹੈ, ਔਰ ਇਹਦੇ ਕੋਲ ਅਧਿਆਤਮਿਕ ਜ਼ਿੰਦਗੀ ਵੀ ਹੈ। ਇਹ ਸਾਰਾ ਜੀਵਨ ਹਰ ਇੱਕ ਦੇ ਕੋਲ ਨਹੀਂ ਆਉਂਦਾ, ਇੱਕ ਜੀਵਨ ਹੁੰਦਾ ਇੱਕ ਨਹੀਂ, ਕਿਧਰੇ ਇੱਕ ਹੁੰਦਾ ਬਾਕੀ ਸਾਰੇ ਨਹੀਂ, ਬਾਕੀ ਸਾਰੇ ਤਲੋ ਦੇ ਮੁਰਗਾ ਹੁੰਦੇ ਨੇ, ਮਰਿਆ ਹੁੰਦਾ। ਹਰ ਪਹਿਲੂ ਦੀ ਜ਼ਿੰਦਗੀ ਪ੍ਰਭੂ ਕੋਲ ਮੌਜੂਦ ਹੈ, ਸਭ ਕੁਛ ਹੈ ਘਰ ਤਿਸ ਕੇ ਬਲਰਾਮ ਜੀ। ਹਰ ਤਰ੍ਹਾਂ ਦਾ ਅੰਮ੍ਰਿਤ ਕੀ ਮ੍ਰਿਤੂ ਤੋਂ ਰਹਿਤ ਕਰਨਾ, ਹਰ ਤਰ੍ਹਾਂ ਦੀ ਜ਼ਿੰਦਗੀ ਪਰਮਾਤਮਾ ਦੇ ਕੋਲ ਹੈ, ਉਹਦੇ ਨਾਲ ਜੁੜ ਜਾਈਏ ਤਾਂ ਸਾਰੀ ਤਰ੍ਹਾਂ ਦੀ ਜ਼ਿੰਦਗੀ ਪ੍ਰਾਪਤ ਹੋ ਜਾਂਦੀ ਹੈ, ਹਰ ਤਰ੍ਹਾਂ ਦਾ ਜੀਵਨ ਪ੍ਰਾਪਤ ਹੋ ਜਾਂਦਾ ਹੈ, ਔਰ ਹਰ ਤਰ੍ਹਾਂ ਦਾ ਜੀਵਨ ਜਿਹਦੇ ਕੋਲ ਹੋਵੇ ਉਹਨੂੰ ਪੂਰਨ ਪੁਰਖ ਕਹਿ ਜਾਂਦੇ। ਇਹ ਤੇ ਮੁਕੰਮਲ ਹੈ। ਜੀਂਦੇ ਨੇ ਲੋਕ, ਕੋਈ ਅੱਧੇ ਨੇ, ਕੁਝ ਇੱਕ ਚੌਥਾਈ ਜੀਂਦੇ ਨੇ, ਕੋਈ ਦਸਵਾਂ ਭਾਗ ਜੀਂਦੇ ਨੇ, ਪੂਰਨ ਪੁਰਖ ਤੇ ਕੋਈ ਹੁੰਦਾ। ਇਹ ਮੈਰਜ ਕਰਦੇ ਪੂਰਨ ਪੁਰਖ, ਇਹਦੇ ਕੋਲ ਰੂਹਾਨੀ ਜ਼ਿੰਦਗੀ ਵੀ ਹੈ, ਇਹਦੇ ਕੋਲ ਆਰਥਿਕ ਜੀਵਨ ਵੀ ਹੈ, ਇਹਦੇ ਕੋਲ ਰਾਜਨੈਤਿਕ ਜੀਵਨ ਵੀ ਹੈ, ਇਹਦੇ ਕੋਲ ਸਮਾਜਿਕ ਜੀਵਨ ਵੀ ਹੈ, ਸਰੀਰਕ ਜੀਵਨ ਤੇ ਹੈ ਹੀ। ਇਹ ਸਾਰੀਆਂ ਜ਼ਿੰਦਗੀਆਂ ਉਹਦੇ ਕੋਲ ਨੇ। ਇਸ ਤਰ੍ਹਾਂ ਦੇ ਇਤਿਹਾਸ ਵਿੱਚ ਕੁਝ ਮਨੁੱਖ ਆਉਂਦੇ ਨੇ, ਜੈਸੇ ਕਹਿ ਦਈਏ ਭਾਈ ਗੁਰਦਾਸ ਜੀ ਕਹਿੰਦੇ ਨੇ, ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਕਿਹੜਾ ਜੀਵਨ ਉਹਦੇ ਕੋਲ ਨਹੀਂ ਹੈ? ਆਰਥਿਕ ਜੀਵਨ ਉਹਦੇ ਕੋਲ ਹੈ, ਸੋਨੇ ਦੇ ਬਰਤਨਾਂ ਵਿੱਚ ਭੋਜਨ ਛਕਦਾ, ਸਵਰਨ ਮਹਿਲਾਂ ਚ ਰਹਿੰਦਾ, ਸਮਾਜਿਕ ਜੀਵਨ ਬੜੀ ਪ੍ਰਤਿਸ਼ਠਾ ਹੈ, ਬਹੁਤ ਪ੍ਰਤਿਸ਼ਠਾ ਹੈ, ਰਾਜਨੈਤਿਕ ਜੀਵਨ ਹੈ, ਆਰਥਿਕ ਜੀਵਨ ਹੈ, ਸਮਾਜਿਕ ਜੀਵਨ ਹੈ। ਔਰ ਇਹ ਸਾਰੇ ਜੀਵਨ ਕਿਉਂ ਨੇ? ਕਿਉਂਕਿ ਇਹਦੇ ਕੋਲ ਰੂਹਾਨੀ ਜੀਵਨ ਹੈ। ਪ੍ਰਭੂ ਨਾਲ ਜੁੜ ਜਾਈਏ ਤੇ ਉਹਦੇ ਅੰਮ੍ਰਿਤ ਦੇ ਭਰੇ ਹੋਏ ਭੰਡਾਰ ਨੇ, ਔਰ ਉਹਨਾਂ ਭੰਡਾਰਿਆਂ ਦੇ ਸਭ ਕੁਛ ਹੈ, ਹਰ ਤਰ੍ਹਾਂ ਦੀ ਜ਼ਿੰਦਗੀ ਹੈ, ਹਰ ਤਰ੍ਹਾਂ ਦਾ ਜੀਵਨ ਹੈ, ਸਭ ਕੁਛ ਹੈ ਗੁਰ ਇਸ ਕੇ ਬਲਰਾਮ ਜੀ। ਅੰਮ੍ਰਿਤ ਨਾਲ ਭਰੇ ਹੋਏ ਕੁੰਡ ਉਹਦੇ ਘਰ ਦੇ ਚ ਨੇ, ਉਹ ਫਿਰ ਭਰ ਦਿੰਦਾ ਉਸ ਨੂੰ ਜਿਹੜਾ ਉਸਦੇ ਨਾਲ ਜੋ ਹੈ ਜੁੜ ਜਾਂਦਾ। ਇਸ ਵਾਸਤੇ ਸਾਹਿਬ ਕਹਿੰਦੇ ਨੇ ਉਹਦੇ ਘਰ ਦੇ ਚ ਸਭ ਕੁਛ ਹੈ, ਹਰ ਤਰ੍ਹਾਂ ਦਾ ਜੀਵਨ ਹੈ, ਅੰਮ੍ਰਿਤ ਦਾ ਦਾਤਾ ਹੈ, ਕਿਉਂਕਿ ਅੰਮ੍ਰਿਤ ਦੇਵ ਦੇ ਕੋਲ ਭੰਡਾਰ ਨੇ। ਹਾਂਜੀ ਉਹ ਮੇਰਾ ਬਾਬਲ, ਉਹ ਮੇਰਾ ਪਿਤਾ, ਬਹੁਤ ਸਮਰੱਥ ਹੈ, ਸ਼ਕਤੀਸ਼ਾਲੀ ਹੈ, ਕੇਵਲ ਕਰਤਾ ਹੀ ਨਹੀਂ ਕਾਰਨ ਵੀ ਹੈ। ਕਹਿੰਦੇ ਨੇ ਕ੍ਰਿਤ ਤੋਂ ਕਰਤੇ ਦੀ ਮਹਾਨਤਾ ਦਾ ਪਤਾ ਚੱਲਦਾ। ਤਸਵੀਰ ਮਹਾਨ ਹੈ ਤਾਂ ਮੁਸੱਵਰ ਮਹਾਨ ਹੈ, ਤਸਵੀਰ ਕੁਛ ਨਹੀਂ ਤਾਂ ਇਹ ਚਿੱਤਰਕਾਰ ਵੀ ਕੁਛ ਨਹੀਂ। ਸੰਗੀਤ ਦੀ ਧੁਨ ਮਹਾਨ ਹੈ, ਗਾਇਕੀ ਮਹਾਨ ਹੈ ਤਾਂ ਇਹ ਸੰਗੀਤਕਾਰ ਵੀ ਮਹਾਨ ਹੈ, ਗਾਇਕੀ ਕੁਛ ਵੀ ਨਹੀਂ ਹੈ, ਸੰਗੀਤ ਦਾ ਬੋਧ ਕੁਛ ਵੀ ਨਹੀਂ ਹੈ। ਤਾਂ ਮੈਂ ਅਰਜ਼ ਕਰਾਂ, ਕ੍ਰਿਤ ਤੋਂ ਕਰਤੇ ਦਾ ਪਤਾ ਚੱਲਦਾ ਕਿ ਸੰਗੀਤਕਾਰ ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ। ਕਵਿਤਾ ਤੋਂ ਪਤਾ ਚੱਲਦਾ ਕਵੀ ਦਾ, ਅਗਰ ਕਵਿਤਾ ਸਿਰਫ ਤੁਕ ਬੰਦੀ ਹੈ, ਤੁਕ ਬੰਦੀ। ਹਰ ਸਾਲ ਅਲਵਰ ਦੇ 40-50 ਕਵੀ ਪਹੁੰਚਦੇ ਨੇ। ਗਜ਼ਬ ਦੀ ਗੱਲ, ਉਹ ਸਾਧੂ ਸਿੰਘ ਦਰਦ ਕਹਿਣ ਲੱਗਾ ਕਿ ਮੈਂ ਪੂਰੇ 52 ਲਿਆਣੇ ਨੇ। ਮੈਂ ਕਿਹਾ ਚਲੋ ਜਿਵੇਂ ਤੇਰੀ ਮਰਜ਼ੀ। ਕਹਿੰਦੇ ਕਿ ਗੁਰੂ ਗ੍ਰੰਥ ਸਾਹਿਬ ਦਾ ਦਰਬਾਰ ਹੈ, ਇਸ ਦਰਬਾਰ ਵਿੱਚ 52 ਕਵੀ ਪੇਸ਼ ਕਰਨੇ ਨੇ। ਮੈਂ ਕਿਹਾ 4 ਘੰਟਿਆਂ ਦਾ ਟਾਈਮ ਹੈ, 2 ਤੋਂ ਲੈ ਕੇ 6 ਵਜੇ ਤੱਕ, 6 ਵਜੇ ਅਸੀਂ ਤੁਹਾਡੇ ਕੋਲ ਸਟੇਜ ਲੈ ਲੈਣੀ ਹੈ, ਨਿਪਟਾ ਦਿਓ 52 ਨੂੰ। ਕਹਿੰਦੇ ਕਿ ਨਿਪਟਾ ਦਿਆਂਗੇ। ਵਾਕਈ ਨਿਪਟਾਏ। ਮੈਨੂੰ ਕਹਿਣ ਲੱਗੇ ਕਿਸ ਤਰ੍ਹਾਂ ਰਿਹਾ? ਮੈਂ ਕਿਹਾ 12 ਕਵੀ ਨੇ, ਬਾਕੀ ਤੁਕਬੰਦੀ ਨੇ, ਕੁਛ ਵੀ ਨਹੀਂ, ਕੁਛ ਵੀ ਨਹੀਂ। ਦੂਜਿਆਂ ਦੀ ਨਕਲ ਪੇਸ਼ ਕਰਨ ਵਾਲੇ ਨੇ, ਤੁਕਬੰਦੀ ਨੇ, ਕਵੀ ਨਹੀਂ ਨੇ। ਕਬੂਲ ਕਰ ਗਏ ਕਿ ਲੋਕ ਸਿੰਘ ਜੀ ਗੁੰਚਾ ਵੀ ਕਬੂਲ ਕਰ ਗਏ, ਹੋਰ ਵੱਡੇ ਵੱਡੇ ਸ਼ਾਇਰ ਵੀ ਆਏ, ਕਹਿਣ ਲੱਗੇ ਹਾਂ ਗਿਆਨੀ ਜੀ 12 ਹੀ ਕਵੀ ਨੇ, ਬਾਕੀ ਕੀ ਨੇ? ਤੁਕਬੰਦੀ। ਕਵਿਤਾ ਤੋਂ ਪਤਾ ਚੱਲ ਜਾਂਦਾ ਕਵੀ ਕੁਛ ਵੀ ਨਹੀਂ, ਕੁਛ ਵੀ ਨਹੀਂ। ਕ੍ਰਿਤ ਤੋਂ ਪਤਾ ਚੱਲ ਜਾਂਦਾ ਕਰਤਾ ਕੁਛ ਵੀ ਨਹੀਂ। ਸੰਗੀਤ ਦੀ ਧੁਨ ਤੋਂ ਪਤਾ ਚੱਲ ਜਾਂਦਾ ਸੰਗੀਤਕਾਰ ਕੁਛ ਵੀ ਨਹੀਂ ਹੈ, ਕ੍ਰਿਤ ਤੋਂ ਕਰਤੇ ਦਾ ਪਤਾ ਚੱਲਦਾ। ਹੋਰ ਕਿਸ ਤਰ੍ਹਾਂ ਕਰਤੇ ਨੂੰ ਪਹਿਚਾਣੋਗੇ? ਕਲਾ ਤੋਂ ਹੀ ਕਲਾਕਾਰ ਦਾ ਪਤਾ ਚੱਲਦਾ। ਉਹ ਜਿਹੜਾ ਪਰਿਪੂਰਨ ਪਰਮਾਤਮਾ ਹੈ ਉਹ ਵੀ ਕਲਾਕਾਰ ਹੈ। ਉਹਦੇ ਕੋਲ ਕਿਹੜੀ ਕਲਾ ਹੈ? ਤੂੰ ਸਰਬ ਕਲਾ ਕਾ ਗਿਆ ਥਾ, ਹਰ ਕਲਾ ਦਾ ਗਿਆਨੀ ਹੈ, ਹਰ ਕਲਾ ਦਾ ਗਿਆਨੀ। ਐਸੀ ਕੋਈ ਕਲਾ ਨਹੀਂ ਜੋ ਮਨੁੱਖ ਦੇ ਕੋਲ ਹੈ ਤੇ ਉਹ ਪਰਮਾਤਮਾ ਤੋਂ ਨਾ ਆਈ ਹੋਵੇ, ਉਸੇ ਤੋਂ ਆਉਂਦੀ ਹੈ। ਇਹ ਸਾਰਾ ਬ੍ਰਹਿਮੰਡ ਉਹਦੀ ਕ੍ਰਿਤ ਹੈ ਤੇ ਸਾਇੰਟਿਸਟ ਕਹਿ ਰਹੇ ਨੇ ਇਹ ਬ੍ਰਹਿਮੰਡ ਸਮਝ ਤੋਂ ਪਰੇ ਹੈ। ਜਿਤਨਾ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਉਤਨਾ ਹੀ ਸਮਝ ਤੋਂ ਦੂਰ ਹੋ ਜਾਂਦਾ ਹੈ। ਇਹ ਉਹਨਾਂ ਦੇ ਬੋਲ ਨੇ, ਅੱਜ ਕੱਲ੍ਹ ਵਿਗਿਆਨ ਦੇ ਇਹ ਬੋਲ ਨੇ। ਜਿਤਨਾ ਅਸੀਂ ਬ੍ਰਹਿਮੰਡ ਦੇ ਨੇੜੇ ਆਉਂਦੇ ਹਾਂ ਜਿਤਨਾ, ਉਤਨਾ ਹੀ ਦੂਰ ਹੋ ਜਾਂਦਾ ਹੈ। ਜਿਤਨਾ ਅਸੀਂ ਪਦਾਰਥ ਦੇ ਨੇੜੇ ਆਉਂਦੇ ਹਾਂ ਸਮਝੀਏ, ਉਤਨਾ ਹੀ ਦੂਰ ਹੋ ਜਾਂਦਾ ਹੈ, ਉਤਨਾ ਹੀ ਦੂਰ ਹੋ ਜਾਂਦਾ। ਇਹ ਕ੍ਰਿਤ ਇਤਨੀ ਮਹਾਨ ਹੈ, ਇਤਨੀ ਮਹਾਨ ਹੈ ਕਿ ਉਹਨਾਂ ਨੂੰ ਕਹਿ ਦਈਏ ਜੇ ਕ੍ਰਿਤ ਇਤਨੀ ਮਹਾਨ ਹੈ ਤਾਂ ਫਿਰ ਕਰਤਾ ਕਿਤਨਾ ਵੱਡਾ ਹੋਵੇਗਾ, ਉਹ ਕਰਤਾ ਕਿਤਨਾ ਮਹਾਨ ਹੋਵੇਗਾ। ਇਹ ਸਭ ਕੁਝ ਉਸਦੀ ਕ੍ਰਿਤ ਹੈ। ਇਹ ਸੂਰਜ, ਚੰਦ, ਤਾਰੇ, ਸਾਗਰ, ਜ਼ਮੀਨ, ਪਸ਼ੂ, ਪਕਸ਼ੀ, ਬਨਸਪਤੀ, ਅਨੇਕਾਂ ਗ੍ਰਹਿ, ਨਛੱਤਰ, ਤਾਰੇ, ਸਿਆਰੇ, ਸਭ ਉਸਦੀ ਕ੍ਰਿਤ ਨੇ। ਜਿਹਦੀ ਕ੍ਰਿਤ ਇਤਨੀ ਮਹਾਨ ਹੈ, ਕਬੀਰ ਇਸ ਨੂੰ ਕਹਿੰਦੇ ਨੇ ਇਹ ਸਭ ਉਸਦਾ ਚਿੱਤਰ ਹੈ, ਉਸ ਚਿਤੇਰੇ ਦਾ ਚਿੱਤਰ ਹੈ। ਚੱਚਾ ਰਚਤ ਚਿੱਤਰ ਹੈ ਭਾਰੀ, ਤਜ ਚਿੱਤਰੇ ਚੇਤੋ ਚਿਤਕਾਰੀ, ਚਿੱਤਰ ਬਚਿੱਤਰ ਅਹੈ ਅਵਝੇਰਾ, ਤਜ ਚਿੱਤਰੇ ਚਿਤਰਾਖ ਚਿਤੇਰਾ। ਇਸ ਚਿੱਤਰ ਨੂੰ ਵੇਖ ਤੇ ਚਿਤੇਰੇ ਨੂੰ ਯਾਦ ਕਰ ਦਾਦ ਦੇ। ਸਭ ਚਿੱਤਰ ਹੈ, ਤਸਵੀਰ ਹੈ ਉਸ ਪਰਮਾਤਮਾ ਦੀ ਬਣਾਈ ਹੋਈ। ਬਹੁਤ ਵੱਡਾ ਚਿਤੇਰਾ ਹੈ, ਬੜਾ ਵੱਡਾ ਜੋ ਹੈ ਕਲਾਕਾਰ ਹੈ। ਚੱਚਾ ਰਚਿਤ ਚਿੱਤਰ ਹੈ ਬਾਰੀ। ਡਾਕਟਰ ਮੁਹੰਮਦ ਇਕਬਾਲ ਨੇ ਤੇ ਮੁਸੱਵਰ ਤੇ ਤਸਵੀਰ ਦੀ ਗੋਸ਼ਟੀ ਵੀ ਲਿਖ ਦਿੱਤੀ ਹੈ। ਮੈਂ ਪੜ੍ਹਿਆ ਤੇ ਹੈਰਾਨ ਹੋਇਆ, ਮੈਂ ਕਿ ਇਹ ਸ਼ਾਇਰ ਵੀ ਕਿਧਰੇ ਕਿਧਰੇ ਅੰਤਰਮੁਖੀ ਹੋ ਜਾਂਦਾ ਹੈ ਤੇ ਅੰਦਰ ਦੀ ਰਮਜ਼ਾਂ ਦੀ ਇਹਨੂੰ ਵੀ ਸਮਝ ਆ ਜਾਂਦੀ ਹੈ। ਇਸ ਸੋਚ ਤੇ ਮੈਂ ਕਈ ਦਫ਼ਾ ਬਿਆਨ ਕੀਤਾ ਹੈ। ਹਿੰਦੀ, ਸੰਸਕ੍ਰਿਤ ਤੇ ਬੰਗਾਲੀ ਦੇ ਸੰਤ ਕਵੀ ਨੇ ਰਾਬਿੰਦਰ ਨਾਥ ਟੈਗੋਰ, ਪੰਜਾਬੀ ਤੇ ਬ੍ਰਿਜ ਦੇ ਮਹਾਨ ਸ਼ਾਇਰ ਨੇ, ਮੂਲ ਰੂਪ ਦੇ ਪੰਜਾਬੀ ਦੇ ਸੰਤ ਕਵੀ ਨੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ। ਉਰਦੂ ਫਾਰਸੀ ਦੇ ਫਕੀਰ ਸ਼ਾਇਰ ਨੇ ਡਾਕਟਰ ਮੁਹੰਮਦ ਇਕਬਾਲ। ਇਹ ਤਿੰਨੇ ਬਹੁਤ ਗਹਿਰਾਈਆਂ ਨੂੰ ਛੂੰਹਦੇ ਨੇ। ਤਸਵੀਰ ਕਿਸੇ ਦੇ ਘਰ ਟੰਗੀ ਹੋਈ ਸੀ ਤੇ ਗਿਲਾ ਕਰ ਰਹੀ ਹੈ, ਮੁਸੱਵਰ ਤੇ ਗਿਲਾ ਕਰ ਰਹੀ ਹੈ। ਕਹਾ ਤਸਵੀਰ ਨੇ ਤਸਵੀਰ ਗਰ ਸੇ, ਨੁਮਾਇਸ਼ ਹੈ ਮੇਰੀ ਤੇਰੇ ਹੁਨਰ ਸੇ, ਤੇਰੀ ਕਲਾ ਕਰਕੇ ਮੇਰੀ ਮਹਾਨਤਾ ਪ੍ਰਗਟ ਹੈ। ਤੂੰ ਬਹੁਤ ਵੱਡਾ ਕਲਾਕਾਰ ਹੈ। ਪਰ ਤਸਵੀਰ ਕਹਿੰਦੀ ਹੈ ਐ ਕਲਾਕਾਰ, ਤੂੰ ਮੇਰੇ ਨਾਲ ਨਾ ਇਨਸਾਫੀ ਕੀਤੀ ਹੈ, ਬੇਇਨਸਾਫੀ, ਤੂੰ ਮੇਰੇ ਨਾਲ ਇਨਸਾਫ ਨਹੀਂ ਕੀਤਾ। ਤਸਵੀਰ ਮੁਸੱਵਰ ਨੂੰ ਕਹਿ ਰਹੀ ਹੈ, ਚਿੱਤਰ ਚਿੱਤਰਕਾਰ ਨੂੰ ਕਹਿ ਰਿਹਾ ਹੈ। ਕਹਾ ਤਸਵੀਰ ਨੇ ਤਸਵੀਰ ਗਰ ਸੇ, ਨੁਮਾਇਸ਼ ਹੈ ਮੇਰੀ ਤੇਰੇ ਹੁਨਰ ਸੇ, ਵੋ ਲੇਕਿਨ ਯੇ ਕੈਸੀ ਨਾ ਮੁਨਸਫੀ ਹੈ, کہ تو پوشیدہ ہو میری نظر سے، میں کسے دے گھر ٹنگی ہوں یا تم اپنے گھر، بڑھایا تو مینو پر تو میرے سامنے نہیں، تو میرے سامنے نہیں. اقبال کہندا ہے مینو بنایا اے خدا تو ہے، بڑا سونا مینو بنایا ہے، بڑی غضب دی تصویر بنائی ہے، پر تو کدھرے تے میں کدھرے. اسلام وچ کدھرے ستویں آسمان تے من دے خدا، ستویں آسمان تے تو کدھرے تے میں کدھرے. میں کدھرے سنسار وچ ٹنگیا ہویا، تو اپنے گھر بیٹھا ہویا. اے میرے نال بے انصافی ہے، بنایا تو مینو پر تو میری نظراں تو دور، رنگ تو میرے وچ بھرے نے پر تو میری نظراں تو دور. سجاوٹ تیرے کر کے ہے میری، نمائش تیرے کر کے ہے میری، پر تو نہیں، تو میرے سامنے نہیں. کہا تصویر نے تصویر گر سے، نمائش ہے میری تیرے ہنر سے، وہ لیکن یہ کیسی نامنصفی ہے کہ تو پوشیدہ ہو میری نظر سے. تو پوشیدہ کیوں، میرے تو چھپے ہویا کیوں ہے؟ جب تو مینو بنایا ہے تو کم سے کم اپنے کول رکھ. شبد دیاں پنکتیاں نے راکھ پتا پرب اپنے ساتھ، اپنے نال رکھ، اپنے نال رکھ. اقبال بھی اے گلا کر رہے ہیں، تو رنگ بھرے، تو لکیراں کڑیاں، تو بڑی محنت کی تھی، تو مینو سجایا سنواریا، اتنا خوبصورت بنایا تو مینو، پر میں سنسار دے چنگیا ہویا. اے نرنکار تو اپنے گھر دے چ بیٹھا ہویا. میں کسے گھر دے چنگی ہوئی تصویر، اے مصور تو اپنے گھر دے چ بیٹھے ہویا. جد تصویر نے مصور تے اے گلا کیتا ہے، چتر نے چترکار تے اے شکایت کیتی ہے، تو ہن چترکار بھی بولے ہے. کبھی دی کلپنا، ہن مصور بھی بولے ہے. کہا تصویر سے تصویر گر نے، مصور نے تصویر نو آکھیا، چترکار نے اپنے چتر نو آکھیا. کہا تصویر سے تصویر گر نے، تو ہو نا امید اپنے نقش گر سے. اتنی مایوس کیوں ہے؟ اتنی نا امید کیوں ہے؟ تو اتنا بھروسہ کیوں چھڑ دیتا ہے؟ تیرے جی یقین کیوں نہیں؟ تے سمجھ کیوں نہیں؟ کہا تصویر سے تصویر گر نے، تو ہو نا امید اپنے نقش گر سے. میرے دیدار کی بس یہی ہے شرط، میرے دیدار کی بس یہی ہے شرط، کہ تو پنہا نہ ہو اپنی نظر سے. مینو ویکھن دی ایک کوئی شرط ہے کہ تو اپنے نو ویکھ. تیرے ہر رنگ دچ میں بیٹھا، تیرے نیتراں دچ میں ہاں، تیرے کناں دچ میں ہاں، تیرے ہتھاں دچ میں ہاں، تیرے پیراں دچ میں ہاں، تیرے دل دچ میں ہاں، تیرے دماغ دچ میں ہاں، تیری خون دی ہر دھڑکن دچ میں ہاں، تیری دل دی دھڑکن دچ میں ہاں، تیرے ہر پران دی، تیرے ہر سواس دچ میں ہاں، تیرے ہر گراس دچ میں ہاں. اور تے کی پوچھ دیے، تصویر تیرے ہر روم چ میں ہاں. ویکھ تے صحیح تو اپنے آپ نو، تو پنہا نہ ہو اپنی نظر سے. پربھو نو دیکھن واسطے پہلے اپنے آپ نو دیکھنا پیندا ہے. دھن گرو نانک دیو جی مہاراج کہندے نے، اپتن کا جو کرے بچار، کم سے کم اپنا تے بچار کرے، تس جم کنکر نہیں کرے ایک بار. منک بہت کچھ دیکھ لیندا ہے، بہت کچھ دیکھ لیندا ہے، اپنے آپ نو نہیں دیکھتا، اپنے نیڑے نہیں آنا. جی کدھرے اپنے نیڑے آ جائے हर रंग देच होई है, जितने रंग उसने भरे ने हर रंग देच बैठा भी है, जितने नैन नक्श उसने तस्वीर दे बनाए ने हर नैन नक्श देच वो बैठा भी है। ऐसा नहीं है कि वो तस्वीर तो अलग हो गया है, ऐ तस्वीर मुसव्वर फिर भी अलग होवेगा। जो बाहर दियां तस्वीरां बनांदे ने भावें सामने बैठे फिर भी तस्वीर दे अलग है मुसव्वर, करता कृत तो अलग होंदा है। मैं ते तेरे विच बैठा, तेरे हर रंग विच, तेरे हर ढंग विच, मेरे वेखण दा इक्को ही ढंग है कि तू अपने आप नूं वेख। चल पैंदे आई दुनिया परमात्मा दे दर्शन करने ने, प्रभु दे दर्शन करने ने, पर पहले अपने दे दर्शन कर, अपनी गहराई देखते जा। धन गुरु अर्जन देव जी महाराज फरमान करते ने, ओ मेरा बाबल, ओ मेरा पिता, बड़ा समर्थ है, करता भी है, कारण भी है, ओदी कृत महान है, ते ओदी महानता ओदी कृत दे चो प्रगट हो रही है। हां जी, जिदा सिमरन कीत्या, जिनू सिर्फ याद कीत्या ही, किसे दुख दी पहुंच नहीं आउंदी, दुख उत्थे तक आ नहीं सकदा। नंद लाल दा बोल मैं थोड़े सामने रखा, मैं अक्सर अर्ज करदा हुंदा कि दुख कदी कल्ला नहीं आउंदा, गम कदी कल्ला नहीं आउंदा। मेरे कल थोड़ा भी तजर्बा होवेगा, एक दुख अपने पिछे होर दुख ले आउंदा, होर दुख अपने पिछे होर दुख ले आउंदा, दुख कल्ला नहीं आउंदा। सुख कोई मिले है ते कल्ला ही है, वो अपने पिछे फौज नहीं ले आउंदा, दुख ते अपने पिछे फौज ले आउंदा। कदी गहराई नाल मुताला करना, एक दुख नहीं आउंदा, उहदे पिछे दुखां दी बहुत वड्डी लैन खड़ी आउंदी है। जैसे एक निक्का जिहा मैं उदाहरण देना, और उदाहरण ही दे रहा, गुस्ताखी लई क्षमा करना। जिवें एक्सीडेंट हो गया, फ्रैक्चर हो गया, किसे दियां दोवें लत्तां ही टुट गईआं, हुण की है अगला आके की है, दो लत्तां ही टुटियां ने, एक दुख है। इस एक दुख दे पिछे करोड़ां दुखां दी फौज खड़ी, जीवन भर दे दुखां दी फौज खड़ी। मैं परसों पिंगलवाड़े एक अजूबा देखिया, डॉक्टर इंद्रजीत कौर ने मैनू दिखाया, कहने लगे ज्ञानी जी तुसी हर गल नूं गहराई नाल लैंदे हो, मैं एक चीज थानू दिखाना चाहनी, इहनू देखो। मैं कि कोई इस तरह की चीज है तो फिर जरूर देख रहे। एक बच्चा है अंदाजन 2.5-3 साल का, सारे सज्जन मित्र नाल सन, असी सारे ही है, धड़ इक्को ही है, बावां दो ने, लत्तां दो ने, पेट भी एक है, पसलियां भी एक ने, और मोंडे दे लगे सिर दो ने, दोवें सिर पूरा काम करदे ने, दोहां दे दिमाग अलग अलग ने। अजूबा, दोहां सिरां दे दिमाग अलग अलग, और उन्हां दिमाग वो दो सिरां दियां लत्तां दो ने, सांझियां ने, दो सिरां दा दो दिमागां दा पेट इक्को ही है, सांझा है। दो दिमाग दो सिरां दियां बाहां दो ही ने, सांझियां ने। और आप सुन के हैरान होवोगे, दो दिमाग दो सिरां दा दिल इक्को ही है, सांझा है। दिल दो नहीं ने, पेट दो नहीं ने, लत्तां दो, बाहां दो, पर मोंडे दे उते पूरन कम करदे हुए बोलदे हुए दो सिर। मैं किधरे कह दिता थोड़ा जिहा बार लिया हुआ, उन्हां दो सिरां दा उन्हां दे नां भी रखे हुए, सोना ते मोणा। ਜਦੋਂ ਸੋਹਣਾ ਕਰਕੇ ਬੁਲਾਉਂਦੀਆਂ ਨੇ ਤਾਂ ਇੱਕ ਸਿਰ ਸਾਹਮਣੇ ਦੇਖਣ ਲੱਗ ਪੈਂਦਾ, ਜਦ ਮੋਣਾ ਕਰਕੇ ਆਵਾਜ਼ ਮਾਰਦੀਆਂ ਤਾਂ ਦੂਜਾ, ਕਿਉਂਕਿ ਦਿਮਾਗ ਅਲੱਗ ਅਲੱਗ ਹੈ, ਦਿਮਾਗ ਅਲੱਗ ਅਲੱਗ ਹੈ, ਜ਼ਬਾਨ ਅਲੱਗ ਅਲੱਗ ਹੈ, ਅੱਖਾਂ ਦੋਹਾਂ ਦੀਆਂ ਅਲੱਗ ਅਲੱਗ ਨੇ, ਕੰਨ ਦੋਹਾਂ ਦੇ ਅਲੱਗ ਅਲੱਗ ਨੇ, ਪੂਰਾ ਸਿਰ ਅਲੱਗ ਅਲੱਗ ਹੈ ਔਰ ਕੰਮ ਕਰ ਰਿਹਾ, ਔਰ ਦੋਵੇਂ ਸਿਰ ਬਰਾਬਰ ਨੇ। ਇੱਕ ਢਾਈ ਤਿੰਨ ਸਾਲ ਦੇ ਬੱਚੇ ਦੇ ਜੋ ਸਿਰ ਹੋਣੇ ਚਾਹੀਦੇ ਨੇ ਉਤਨੇ ਹੀ ਨੇ। ਹੈਰਾਨਗੀ, ਪੇਟ ਇੱਕੋ ਹੈ, ਦੋਹਾਂ ਦਾ ਪੇਟ ਇੱਕੋ ਹੈ, ਦੋਹਾਂ ਦਾ ਦਿਲ ਇੱਕੋ ਹੈ। ਮੈਂ ਕਿਹਾ ਹੁਣ ਇਹ ਵੱਡੇ ਹੋਏ, ਕਿਉਂਕਿ ਇਸ ਤਰ੍ਹਾਂ ਮੈਂ ਇੱਕ ਜਰਮਨ ਵਿੱਚ ਲੜਕੀ ਦੇਖੀ ਹੈ ਇਸੇ ਤਰ੍ਹਾਂ, ਪਰ ਉਹਦੇ ਨਾਲ ਅਜੂਬਾ ਇਹ ਹੈ, ਲੱਤਾਂ ਉੱਥੇ ਚਾਰ ਨੇ, ਬਾਹਾਂ ਵੀ ਚਾਰ ਨੇ, ਦੜ ਤੋਂ ਚਮੜੇ ਹੋਏ ਨੇ। ਡਾਕਟਰਾਂ ਨੇ ਕਿਹਾ ਜੇ ਓਪਰੇਸ਼ਨ ਕਰਕੇ ਅਲੱਗ ਕੀਤਾ ਦੋਵੇਂ ਮਰ ਜਾਣਗੀਆਂ, ਦੋਵੇਂ ਮਰ ਜਾਣਗੀਆਂ। ਇਸ ਵਾਸਤੇ ਓਪਰੇਸ਼ਨ ਨਹੀਂ, ਨੌਜਵਾਨ ਹੋ ਗਈਆਂ ਨੇ, ਦੋਵੇਂ ਫੈਸਲਾ ਕਰ ਲੈਂਦੀਆਂ ਨੇ ਜਦ ਚੱਲਣਾ ਨਾ ਕਿਧਰੇ, ਸ਼ੋਪਿੰਗ ਕਰਨ ਆਪ ਜਾਂਦੀਆਂ ਨੇ, ਸਮਾਨ ਲੈਣ ਆਪ ਜਾਂਦੀਆਂ ਨੇ। ਡਿਸਕਵਰੀ ਚੈਨਲ ਨੇ ਉਹਨਾਂ ਨੂੰ ਪੂਰਨ ਤੌਰ ਤੇ ਦਿਖਾਇਆ। ਮੈਨੂੰ ਦਿਖਾਉਣ ਵਾਸਤੇ ਇੱਕ ਸੱਜਣ ਮਿੱਤਰ ਲੈ ਗਏ, ਕਹਿਣਗੇ ਤੁਹਾਡੀ ਇੱਕ ਕਥਾ ਬਣੇਗੀ, ਚੱਲ ਕੇ ਤੁਹਾਨੂੰ ਇੱਕ ਕਥਾ ਦਿਖਾ ਲਿਆਉਂਦੇ ਹਾਂ। ਮੈਨੂੰ ਇੰਝ ਕਹਿਣ ਲੱਗੇ, ਔਰ ਗਜ਼ਬ ਦੀ ਗੱਲ, ਜਦ ਮੈਨੂੰ ਲੈ ਗਏ ਤੇ ਉਹ ਸ਼ੋਪਿੰਗ ਕਰਨ ਗਈਆਂ ਸਨ, ਕਹਿਣਗੇ ਕੋਈ ਨਹੀਂ ਦੂਰ ਨਹੀਂ ਜਾ ਸਕਦੀਆਂ, ਨੇੜੇ ਜਿਹੜਾ ਸ਼ੋਪਿੰਗ ਹਾਲ ਹੈ, ਬਹੁਤ ਵੱਡੀ ਮਾਲ ਹੈ, ਉਹਦੇ ਚ ਗਈਆਂ ਨੇ। ਗਏ, ਉਹ ਦੋਵੇਂ ਆਪਸ ਵਿੱਚ ਫੈਸਲਾ ਕਰ ਲੈਂਦੀਆਂ ਨਾ, ਜਿਸ ਨੇ ਆਪਣੇ ਦੋਹਾਂ ਪੈਰਾਂ ਦੀ ਵਰਤੋਂ ਕਰਨੀ ਹੋਵੇ ਨਾ, ਫਿਰ ਦੂਜੀ ਆਪਣੇ ਪੈਰਾਂ ਨੂੰ ਉੱਚਾ ਕਰ ਲੈਂਦੀ ਹੈ, ਪਰ ਪੂਰਾ ਵਜ਼ਨ ਇੱਕ ਨੂੰ ਢੋਣਾ ਪੈਂਦਾ। ਕਿਉਂ? ਇੱਕ ਦਾ ਮੂੰਹ ਇਸ ਪਾਸੇ, ਇੱਕ ਦਾ ਮੂੰਹ ਇੱਕ ਪਾਸੇ, ਦੋਹਾਂ ਦੀ ਪਿੱਠ ਜੁੜੀ ਹੋਈ ਹੈ, ਦਿਸ਼ਾਵਾਂ ਵਿਰੋਧੀ ਨੇ, ਦੋਹਾਂ ਦੀਆਂ ਦਿਸ਼ਾਵਾਂ ਵਿਰੋਧੀ ਨੇ। ਤਾਂ ਦੋਵੇਂ ਪਾਸੇ ਅਗਰ ਉਹ ਚੱਲਣਾ ਚਾਹੁਣ ਤਾਂ ਕਿਵੇਂ ਚੱਲਣਗੇ? ਇੱਕ ਸੱਜੇ ਜਾਵੇ, ਇੱਕ ਖੱਬੇ। ਤਾਂ ਦੋਹਾਂ ਕੋਲ ਦਿਮਾਗ ਹੈ, ਦੋਹਾਂ ਕੋਲ ਆਪਣਾ ਆਪਣਾ ਦਿਲ ਹੈ, ਫੈਸਲਾ ਕਰ ਲੈਂਦੀਆਂ ਨੇ। ਮੈਂ ਚੱਲਣਾ ਤੇ ਹੁਣ ਤੂੰ ਪੈਰ ਜ਼ਰਾ ਜ਼ਮੀਨ ਤੋਂ ਉੱਚੇ ਕਰ ਲੈ, ਮੇਰੇ ਦੋ ਪੈਰਾਂ ਦੇ ਉੱਤੇ ਤੇਰਾ ਵਜ਼ਨ ਆ ਜਾਏਗਾ, ਚੱਲ। ਇਸ ਤਰ੍ਹਾਂ ਚੱਲਦੀਆਂ ਨੇ ਜਰਮਨ ਦੇ ਚ ਇਹ ਅਜੂਬਾ। ਪਰ ਇਹ ਦੱਸਿਆ ਡਾਕਟਰ ਇੰਦਰਜੀਤ ਕੌਰ ਨੇ, ਕਿਸੇ ਡਰਾਈਵਰ ਦਾ ਲੜਕਾ ਹੈ, ਦੋਵੇਂ ਲੜਕੇ ਹੀ ਨੇ, ਬਾਡੀ ਜੋ ਇੱਕੋ ਹੀ ਹੈ, ਦਿੱਲੀ ਦੇ ਕਿਸੇ ਡਰਾਈਵਰ ਦਾ ਬੱਚਾ ਇੱਥੇ ਹੀ ਛੋੜ ਗਿਆ। ਇਸ ਵਾਸਤੇ ਕਹਿੰਦਾ ਘਰ ਦੇ ਚ ਹਰ ਵਕਤ ਭੀੜ ਬਣੀ ਰਹਿੰਦੀ ਸੀ, ਹਰ ਵਕਤ ਭੀੜ, ਸਾਨੂੰ ਸੰਭਾਲਣੀ ਔਖੀ ਹੈ, ਗਰੀਬ ਆਦਮੀ ਆ, ਕੰਮ ਕਾਰ ਤੇ ਜਾਣਾ ਹੁੰਦਾ, ਹਰ ਵਕਤ ਭੀੜ ਬਣੀ ਰਹਿੰਦੀ ਸੀ। ਦੇਖੀਏ ਦੇਖੀਏ, ਦੜ ਇੱਕ ਹੈ, ਦਿਲ ਇੱਕ ਹੈ, ਪੈਰ ਦੋ ਨੇ, ਬਾਹਾਂ ਦੋ ਨੇ, ਪੂਰਾ ਸਰੀਰ ਇੱਕੋ ਹੈ, ਪਰ ਸਿਰ ਦੋ ਨੇ, ਪਰ ਦੋਵੇਂ ਸਿਰ ਪੂਰਾ ਕੰਮ ਕਰਦੇ ਨੇ, ਪੂਰਾ ਕੰਮ ਕਰਦੇ ਨੇ। ਮੈਂ ਥੋੜਾ ਜਿਹਾ ਹੱਥ ਲਾਉਣ ਦੀ ਕੋਸ਼ਿਸ਼ ਕੀਤੀ, ਨਾਲ ਦੇ ਇੱਕ ਹੋਰ ਸੱਜਣ ਨੇ, ਹੁਣ ਅਸੀਂ ਓਪਰੇ ਜਿਹਾ ਬੰਦੇ, ਦੋਵੇਂ ਹੀ ਰੋਣ ਲੱਗ ਪਏ। ਡਾਕਟਰ ਸਾਹਿਬਾਂ ਨੇ ਚੁੱਕ ਲਿਆ, ਠੀਕ, ਚੁੱਪ ਕਰ ਗਏ, ਕਿਉਂਕਿ ਉਹ ਰੋਜ਼ ਉਹਨਾਂ ਨਾਲ ਪਿਆਰ ਕਰਦੀਆਂ ਨੇ, ਇੱਕ ਦਫਾ ਤੇ ਉਹਨਾਂ ਕੋਲ ਜ਼ਰੂਰ ਜਾਂਦੀਆਂ ਨੇ ਉਹਦਾ ਹਾਲ ਚਾਲ ਪੁੱਛਣ ਵਾਸਤੇ। ਨਾਮ ਵੀ ਬੜਾ ਗਜ਼ਬ ਦਾ ਰੱਖ ਦਿੱਤਾ, ਸੋਹਣਾ ਤੇ ਮੋਹਣਾ। ਕਹਿੰਦੇ ਕੁਦਰਤ ਦਾ ਅਜੂਬਾ ਹੈ, ਅਜੂਬਾ ਹੈ, ਦਿਮਾਗ ਅਲੱਗ ਅਲੱਗ ਨੇ ਤੇ ਹੁਣ ਇੱਕ ਦਿਮਾਗ ਨਾਲ ਕੁਝ ਫੈਸਲਾ ਕਰੇ, ਦੂਜਾ ਕੁਝ ਫੈਸਲਾ ਕਰੇ, ਇਹ ਕਿਵੇਂ ਗੱਲ ਹੋਏਗੀ? ਕਿਉਂਕਿ ਸਰੀਰ ਇੱਕੋ ਹੈ, ਬਾਹਾਂ ਦੋ ਨੇ, ਪੈਰ ਦੋ ਨੇ। ਕਦੀ ਕਦੀ ਪ੍ਰਕਿਰਤੀ ਚ ਅਜੂਬੇ ਆਉਂਦੇ ਨੇ, ਅਜੂਬੇ ਗਜ਼ਬ ਦੇ ਕ੍ਰਿਸ਼ਮੇ ਹੁੰਦੇ ਨੇ। ਰਾਤ ਕਰਨਾਲ ਤੋਂ ਮੈਨੂੰ ਫੋਨ ਆਈ, ਚਲੋ ਮੈਂ ਇਸੇ ਤੁਹਾਡਾ ਟਾਈਮ ਨਾ ਜ਼ਾਇਆ ਕਰਾਂ, ਉਹ ਸੱਜਣ ਨੂੰ ਮੈਂ ਅਲਵਰ ਸਮਾਗਮ ਤੇ ਦੇਖਿਆ ਸੀ। ਨੇਤਰ ਉਸਦੇ ਦੋਵੇਂ ਚਲੇ ਗਏ, ਇੱਕ ਸਾਲ ਲਈ ਬਿਲਕੁਲ ਅੰਧਾ ਹੋ ਗਿਆ, ਲਾਠੀ ਦੇ ਸਹਾਰੇ ਤੇ ਚੱਲਦਾ ਸੀ। ਇਲਾਜ ਇੱਕ ਸਾਲ ਦੇ ਚ ਉਸਨੇ ਬੜਾ ਕਰਾਇਆ। ਭਾਰਤ ਦੇ ਚ ਕੋਈ ਵੱਡਾ ਆਈ ਹਾਸਪਿਟਲ ਉਸਨੇ ਛੱਡਿਆ ਨਹੀਂ, ਸੰਪੰਨ ਘਰਾਣੇ ਦਾ ਹੈ, ਖੂਬ ਪੈਸਾ ਖਰਚ ਕੀਤਾ, ਨਹੀਂ ਹੋਇਆ, ਅੱਖਾਂ ਨਹੀਂ ਆਈਆਂ। ਉਹਦੇ ਆਪਣੇ ਕਹੇ ਮੁਤਾਬਕ ਜ਼ਾਰੋ ਜ਼ਾਰ ਰੋ ਪੈਂਦਾ, ਕਹਿੰਦਾ ਮੈਂ ਗੁਰੂ ਰਾਮਦਾਸ ਜੀ ਦੇ ਦਰ ਤੇ ਆਇਆ, ਬਾਣੀਆਂ ਮੈਨੂੰ ਕੰਠ ਸਨ, ਇਸ਼ਨਾਨ ਕਰਕੇ ਮੈਂ ਪ੍ਰਕਰਮਾ ਚ ਬੈਠ ਜਾਂਦਾ ਸੀ, ਉੱਚੀ ਉੱਚੀ ਸੁਰ ਨਾਲ ਬਾਣੀ ਪੜਦਾ ਸੀ, ਔਰ ਮੈਂ ਅਕਸਰ ਰਾਤ ਦੇ 12 ਵਜੇ ਬੈਠਦਾ ਸੀ, ਸਵੇਰੇ ਤੱਕ ਪੜਦਾ ਹੀ ਰਹਿੰਦਾ ਸੀ, ਪੜਦਾ ਹੀ ਰਹਿੰਦਾ ਸੀ। ਕਹਿੰਦਾ 8 ਦਿਨਾਂ ਬਾਅਦ ਮੈਂ ਦੇਖ ਕੇ ਦੰਗ ਰਹਿ ਗਿਆ, ਮੈਨੂੰ ਸਰੋਵਰ ਦੇ ਦਰਸ਼ਨ ਹੋਣ ਲੱਗੇ। ਮੈਨੂੰ ਦਰਬਾਰ ਸਾਹਿਬ ਦੇ ਦਰਸ਼ਨ ਹੋਣ ਲੱਗ ਪਏ। ਰਾਤ ਨੂੰ ਉਸਨੇ ਫੋਨ ਮੈਨੂੰ ਜ਼ਰੂਰ ਕੀਤਾ ਸੀ, ਅਸੀਂ ਕਾਰ ਤੇ ਚੱਲ ਰਹੇ ਹਾਂ ਰਾਤ ਨੂੰ ਹੀ। ਮੈਂ ਕਿਹਾ ਅੱਛਾ, ਮੈਂ ਸਵੇਰੇ ਉਡੀਕ ਕਰਾਂਗਾ, ਸਿੱਧੇ ਆਪਣੇ ਕੋਲ ਹੀ ਆ ਜਾਣਾ। ਪਰ ਪਹੁੰਚੇ ਨਹੀਂ ਸਨ, ਸ਼ਾਇਦ ਸੰਗਤ ਵਿਚ ਬੈਠੇ ਹੁਣ ਆ ਗਏ ਤੇ ਕਹਿ ਨਹੀਂ ਸਕਦਾ, ਉੱਥੇ ਟਿਕਾਣੇ ਤੇ ਨਹੀਂ ਪਹੁੰਚੇ। ਇਸ ਤਰ੍ਹਾਂ ਦੇ ਕਰਿਸ਼ਮੇ ਹੈ ਕਦੀ ਕਦੀ ਨੇਚਰ ਦੇ ਚ, ਪ੍ਰਕਿਰਤੀ ਦੇ ਜੋ ਪ੍ਰਗਟ ਹੁੰਦੇ ਨੇ, ਕਰਤੇ ਪੁਰਖ ਦੀਆਂ ਵਡਿਆਈਆਂ। ਕਹਿਣਾ ਪੈਂਦਾ ਕੀ ਉਹਦੇ ਘਰ ਦੇ ਚ ਕੀ ਨਹੀਂ ਹੈ। ਘਰ ਤਾਂ ਤੇਰੇ ਸਭ ਕੁਛ ਹੈ, ਪਰ ਇੱਕ ਸ਼ਰਤ ਹੈ, ਜਿਸ ਦੇ ਜਿਹਨੂੰ ਦੇ, ਜਿਸ ਦੇ ਸੋਪਾ। ਹੋਰ ਕੋਈ ਦੇਣ ਵਾਲਾ ਵੀ ਨਹੀਂ ਹੈ, ਦਾਤੇ ਦਾਤ ਰੱਖੀ ਹੱਥ ਆਪਣੇ, ਉਹਨੇ ਆਪਣੇ ਹੱਥੇ ਚ ਰੱਖੀ, ਮੈਂ ਹੀ ਵੰਡਾਂਗਾ, ਦੂਜਾ ਨੇ, ਦੂਜਾ ਨੇ, ਮੈਂ ਆਪਣੇ ਹੱਥਾਂ ਨਾਲ ਦਿਆਂਗਾ। ਤੇ ਜਦ ਉਸਨੇ ਆਪਣੇ ਹੱਥਾਂ ਨਾਲ ਦੇਣੀ ਹੈ ਤੇ ਇਹ ਕਹਿਣਾ, ਫਲਾਣੇ ਬਾਬਿਆਂ ਕੋਲ ਇਹ ਲੱਭ ਪਿਆ, ਫਲਾਣੇ ਬਾਬਿਆਂ ਕੋਲ ਇਹ ਮਿਲ ਗਿਆ, ਇਸ ਤੋਂ ਵੱਡੀ ਹੋਰ ਕਿਹੜੀ ਅਗਿਆਨਤਾ ਹੋਵੇਗੀ। ਜਾਂ ਫਿਰ ਇਹਨਾਂ ਪੰਕਤੀਆਂ ਨੂੰ ਨਾ ਪੜੋ, ਹੋਰ ਪੰਕਤੀਆਂ ਵੀ ਤੁਹਾਨੂੰ ਸੁਣਾਵਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ। ਭਾਈ ਰੇ ਮਤ ਕੋਈ ਜਾਣੋ, ਅਵਰ ਕਿਸੀ ਕੇ ਕਿਚ ਹਾਥ ਹੈ। ਬੜੇ ਧਿਆਨ ਨਾਲ ਸੁਣਨਾ, ਮਤਾਂ ਕਿਧਰੇ ਤੁਸੀਂ ਸਮਝੋ, ਕਿਸੇ ਹੋਰ ਦੇ ਹੱਥ ਦੇ ਚ ਵੀ ਕੁਛ ਹੈ। ਭਾਈ ਰੇ ਮਤ ਕੋਈ ਜਾਣੋ, ਅਵਰ ਕਿਸੀ ਕੇ ਕਿਛ ਹਾਥ ਹੈ, ਸਭ ਕਰੇ ਕਰਾਇਆ, ਉਹੀ ਕਰਦਾ ਹੈ, ਉਹੀ ਕਰਤਾ ਹੈ, ਉਹੀ ਕਾਰਨ ਹੈ, ਸਭ ਕਰੇ ਕਰਾਇਆ, ਜਰਾ ਮਰਾ ਸਿਰਤ ਸਾਪ, ਜਰਾ ਮਰਾ ਤਾਪ ਸਿਰਤ ਸਾਪ, ਸਭ ਹਰ ਕੇ ਵਸ ਹੈ, ਲਾਗ ਸਕੇ ਨਾ ਬਿਨ ਹਰ ਕੇ ਲਾਇਆ। ਜਨਮ ਮਰਨ, ਕੋਈ ਸਰਾਪ, ਕੋਈ ਦੁੱਖ, ਕੋਈ ਤਕਲੀਫ, ਕੋਈ ਵਿਪਤਾ, ਇਹ ਕੋਈ ਕਿਸੇ ਨੂੰ ਨਹੀਂ ਲਾ ਸਕਦਾ। ਉਹਨੇ ਇੱਕ ਵਿਧਾਨ ਬਣਾਇਆ ਹੈ, ਉਸ ਵਿਧਾਨ ਦੇ ਮੁਤਾਬਕ ਇਹ ਸਭ ਕੁਝ ਉਸੇ ਤੋਂ ਹੀ ਆਉਂਦਾ। ਫਲਾਣੇ ਨੇ ਮੇਰੇ ਤੇ ਜਾਦੂ ਡੋਣਾ ਕਰ ਦਿੱਤਾ ਜੀ, ਫਲਾਣੇ ਤੇ ਮੇਰੇ ਤੇ, ਤਾਂ ਮੈਂ ਉਹਨਾਂ ਨੂੰ ਕਹਿੰਦਾ ਹੁੰਦਾ, ਤੂੰ ਜਾਦੂ ਟੋਣੇ ਦਾ ਪੁਜਾਰੀ ਹੈ, ਗੁਰੂ ਦਾ ਪੁਜਾਰੀ ਨਹੀਂ ਹੈ। ਤੇ ਜੇ ਜਾਦੂ ਟੋਣੇ ਨੇ ਤੇਰੇ ਤੇ ਕੁਝ ਕਰ ਦਿੱਤਾ ਤਾਂ ਉਹਨਾਂ ਕੋਲ ਜਾ, ਉੱਥੇ ਹੀ ਫਰਿਆਦ ਕਰ। ਫਿਰ ਇੱਥੇ ਆਉਣ ਦਾ ਕੀ ਮਤਲਬ ਹੈ? ਕੋਈ ਜਾਦੂ ਟੋਣਾ ਨਹੀਂ ਤੇਰੇ ਤੇ, ਕੋਈ ਜਾਦੂ ਟੋਣਾ ਨਹੀਂ। ਸਰਾਪ ਵੀ ਉਦੋਂ ਲੱਗਦਾ, ਦੁੱਖ ਵੀ ਉਦੋਂ ਲੱਗਦਾ ਜਦ ਕਰਮਾਂ ਅਨੁਸਾਰ ਐਸਾ ਮਾਹੌਲ ਬਣ ਜਾਂਦਾ, ਪ੍ਰਭੂ ਮਾਹੌਲ ਬਣਾ ਦਿੰਦਾ, ਮਿਲਦੇ ਨੇ ਦੁੱਖ, ਮਿਲਦੇ ਨੇ ਦੁੱਖ, ਉਹਦਾ ਬਣਾਇਆ ਹੋਇਆ ਵਿਧਾਨ ਹੈ। ਅੱਜ ਇਹ ਫੈਸਲਾ ਕਰ ਲੈਣਾ, ਮੇਰੇ ਕੋਲ ਦੁੱਖ ਹੈ, ਮੇਰੇ ਕਰਮਾਂ ਤੋਂ ਬਿਨਾਂ ਪ੍ਰਭੂ ਨੇ ਮੈਨੂੰ ਨਹੀਂ ਦਿੱਤਾ, ਔਰ ਕੋਈ ਮੇਰੇ ਤੇ ਜਾਦੂ ਟੋਣਾ ਨਹੀਂ ਕਰ ਸਕਦਾ। ਪੰਕਤੀਆਂ ਮੈਂ ਫਿਰ ਤੁਹਾਨੂੰ ਸੁਣਾ ਦਿਆਂ, ਜ਼ਿੰਦਗੀ ਭਰ ਚੇਤੇ ਰੱਖਣੀਆਂ। ਭਾਈ ਰੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ, ਪਹਿਲੇ ਪਾਤਸ਼ਾਹ ਜੀ ਦੀ ਇਹ ਵਾਕ ਨੇ। ਭਾਈ ਰੇ ਮਤ ਕੋਈ ਜਾਣੋ, ਅਵਰ ਕਿਸੀ ਕੇ ਕਿਛ ਹਾਥ ਹੈ, ਸਭ ਕਰੇ ਕਰਾਇਆ, ਜਰਾ ਮਰਾ ਤਾਪ ਸਿਰਤ ਸਾਪ, ਸਭ ਹਰ ਕੇ ਵਸ ਹੈ, लाग सके ना बिन हर के लाया। ओ मेरा बाबुल बहुत वड्डा है, बहुत वड्डा है, सर्वशक्तिमान है, वो करता भी है, वो कारण भी है, वो अपनी कृत दिच रमे होया है, पूरे होया है, इस वास्ते समर्थ है, वो मेरा बाबुल महान है। हाँ जी,
जिस संगत कोई ना
जेदा सिमरन करदे आया फिर कोई दुख नहीं व्यापदा, और मनुख इस भय दे जल तो इस संसार तो पार हो जांदा है, सारियां संसार दियां समस्यावां उदियां हल हो जांदियां। हां जी, अज दी गल नहीं, मनुखता दे आद काल तों ओ भगतां दा सदा रखवाला बनया, ओ संतां दा सदा रखवाला बनया, इस वास्ते मैं ते उदी उस्तद कर करके ही आनंद माणदा, उदी उस्तद कर करके ही परम जीवन नूं प्राप्त करदा। हां जी, प्रभु दा नाम, उसका नाम महारस है, महारस है, मिठे नाल तशबीह दित्ती है, महारस है। मैं अपने इंद्रियां दे कटोरियां नाल तन करके मन करके पी रहे हैं, वेख रहे हैं, वेखना भी पीना है, सुन रहे हैं, सुनना भी पीना है, जप रहे हैं, जपना भी पीना है। मैं वक वक कटोरिया दे राही, मैं वक वक प्यालिया दे राही उसनु पी रहे हैं, आनंद माण रहे हैं। हां जी, जिहड़े कई दफा कहिंदे ने प्रभु दे दर्शन होए सन, मिलिया सी प्रभु, पर हुण खेड बिगड़ गई है। नहीं, मिलिया होए ना विछड़े, जे मिलिया होए, महाराज कहिंदे जिन्हां नूं आपे अपने नाल मिला लैंदा है फिर विछोड़ा क्यों होवेगा ही नहीं, विछोड़ा क्यों कर होवेगा, वो कदी बिछड़दा ही नहीं, सदैव ही मिलाप रहिंदा है। हां जी, जिसनों तेरे ते भरोसा है, जिसने तेरा आसरा पकड़े, जिसने तेरी टेक पकड़ ली है, उन्हों सदीवी जीवन, अध्यात्मक जीवन दी प्राप्ति हो जाती है, जेदे च जमना नहीं, जेदे च बुढ़ेपा नहीं, ते जेदे च मरना नहीं। भगत जयदेव जी कोल पुछया गया सी, नाम जप के जो कुछ थानू प्राप्त होया है उस नाल की होया है, उथे की है, नदनोद जस समरैन, जन्म जराद मरण भयम। नहीं आउंदा जेदे सिमरन करन नाल जन्म दा दुख, जराद बुढ़ेपे दा दुख, ते मरण दा दुख नहीं आउंदा, मनुख इना तो बच जांदा है और परम आनंद नूं प्राप्त कर लैंदा है। हां जी, हे सिरजनहार, हे सच्चे, तेरा भरोसा मैं तेरे तो ही प्राप्त कीता है, तेरी टेक कोई होर दे भी नहीं सकदा, अपना दामन तू आप ही पकड़ना है, अपनी बांह तू आप ही देना है। हां जी,
जिसके खाली कोई नाही ऐसा प्रभु हमारा,
ओ प्रभु ऐसा है, उस तो खाली कोई नहीं, जिस जिस तरह का जिस कोल भांडा है उन्हें भर देता है, हर मनुख भरे होया है, अगर उस कोल बहुत कुछ नहीं है तो उदा भांडा छोटा होगा, इन्नी गल है। भरतरी ने बड़ा सुंदर लिखा है, दस बीबियां एक दरिया तो पानी भर के लिया रही ने, एक दे सिर दे चार गड़े ने, राजस्थान दे जिस तरह होंदा है और यूपी दे भी देखण नूं चार चार गड़े सिर ते, एक दे सिर ते तीन गड़े ने, एक दे सिर ते दो गड़े ने, एक दे सिर ते एक गड़ा है। इस तरह तफसील उसने बयान की थी है, एक बीबी गिला करन लग पई है, क्यों उहदे कोल छोटा जिहा लोटा सी, छोटा जिहा लोटा सी, ते गिला करन लग पई दरिया ते, ऐ सिर दे उत्ते चार गड़े लै जाने, ए तीन, ए दो, ए एक, कोई डोल भर के लै जा रहे है, अपने कोल इन्ना ही जल, ऐ दरिया तू बेइंसाफी की थी है। दरिया ते गिला करन लग पई, ਲੰਬੇ ਚੌੜੇ ਛੰਦਾਂ ਦੇ ਵਰਤਰੀ ਨੇ ਜ਼ਿਕਰ ਕੀਤਾ। ਦਰਿਆ ਵੀ ਬੋਲ ਪਿਆ, ਗਿਲਾ ਕਿਉਂ ਕਰਨੀ ਹੈ? ਦੇਖ ਜਿਸਨੇ ਚਾਰ ਘੜੇ ਚੁੱਕੇ ਉਹਨਾਂ ਦੇ ਸਿਰ ਤੇ ਬੋਝ ਵੀ ਬੜਾ, ਤੂੰ ਪੰਜ ਘੜੇ ਲੈ ਕੇ ਆ, ਮੈਂ ਪੰਜ ਘੜੇ ਭਰ ਦੇਣਾ। ਮੇਰੇ ਕੋਲ ਕੋਈ ਪਾਣੀ ਦੀ ਕਮੀ ਹੈ? ਤੇਰੇ ਕੋਲ ਬਰਤਨਾਂ ਦੀ ਕਮੀ ਹੈ, ਮੇਰੇ ਕੋਲ ਪਾਣੀ ਦੀ ਕਮੀ ਨਹੀਂ ਹੈ। ਇਹ ਬੰਦੇ ਤੇਰੇ ਕੋਲ ਪ੍ਰਲਭਦ ਛੋਟੀ ਹੈ, ਪਰਮਾਤਮਾ ਦੇ ਦੇਣ ਵਿੱਚ ਕਮੀ ਨਹੀਂ ਹੈ, ਕਮੀ ਨਹੀਂ ਹੈ। ਤੇਰੀ ਪਾਤਰਤਾ ਛੋਟੀ ਹੈ, ਆਪਣੀ ਪਾਤਰਤਾ ਵਧਾ, ਆਪਣਾ ਭਾਂਡਾ ਜੋ ਹੈ ਵੱਡਾ ਕਰ। ਮੈਨੂੰ ਬਚਪਨ ਦੇ ਚ ਰੁਬਾਈਆਂ ਲਿਖਣ ਦਾ ਸ਼ੌਕ ਸੀ, 250-300 ਦੇ ਕਰੀਬ ਨੇ ਛਪਾਉਣ ਦੀ ਕੋਸ਼ਿਸ਼ ਕਰ ਰਹੇ, ਉਰਦੂ ਦੀਆਂ ਨੇ ਤੇ ਕੁਝ ਪੰਜਾਬੀ ਦੀਆਂ ਨੇ। ਇਸ ਸੰਬੰਧ ਚ ਮੈਂ ਪੰਜਾਬੀ ਦੀ ਤੁਹਾਨੂੰ ਰੁਬਾਈ ਸਰਵਣ ਕਰਾਵਾਂ। ਮੈਂ ਮੰਗਿਆ ਇੱਕ ਫੁੱਲ ਤੂੰ ਗੁਲਿਸਤਾਂ ਸਜਾਏ, ਮੈਂ ਮੰਗਿਆ ਇੱਕ ਫੁੱਲ ਤੂੰ ਗੁਲਿਸਤਾਂ ਸਜਾਏ, ਮੈਂ ਚਾਹੀ ਇੱਕ ਬੂੰਦ ਤੂੰ ਸਾਗਰ ਉਮੜਾਏ, ਮੈਂ ਚਾਹੀ ਇੱਕ ਬੂੰਦ ਤੂੰ ਸਾਗਰ ਉਮੜਾਏ, ਮੈਂ ਮੰਗਾਂ ਹਨੇਰੇ ਚ ਜੀਵਨ ਦੀ ਜੋਤੀ, ਲਖਾਂ ਤੇਰੀ ਰਹਿਮਤ ਨੇ ਦੀਵੇ ਜਗਾਏ। ਮੈਂ ਤੇ ਇੱਕ ਫੁੱਲ ਹੀ ਮੰਗਿਆ ਸੀ, ਤੂੰ ਬਗੀਚਾ ਮੇਰੇ ਹਵਾਲੇ ਕਰ ਦਿੱਤਾ। ਮੈਂ ਤੇ ਇੱਕ ਬੂੰਦ ਤੇਰੇ ਕੋਲ ਮੰਗੀ ਸੀ, ਤੂੰ ਸਾਗਰ ਉਡੇਲ ਕੇ ਰੱਖ ਦਿੱਤਾ। ਮੈਂ ਤੇ ਕਿਧਰੇ ਇੱਕ ਜਲਦਾ ਹੋਇਆ ਦੀਵਾ ਮੰਗਿਆ ਸੀ, ਮੈਨੂੰ ਰਸਤਾ ਦਿਸ ਪਵੇ, ਤੂੰ ਹਜ਼ਾਰਾਂ ਦੀਵੇ ਜਲਾ ਦਿੱਤੇ। ਪਰਮਾਤਮਾ ਦਾ ਦੇਣਾ ਸਦਾ ਜ਼ਿਆਦਾ ਹੈ, ਸਦਾ ਜ਼ਿਆਦਾ ਹੈ, ਸਦਾ ਜ਼ਿਆਦਾ ਹੈ। ਮਨੁੱਖ ਦੀ ਪਾਤਰਤਾ ਹਰ ਵਕਤ ਛੋਟੀ ਹੈ, ਹਰ ਵਕਤ ਛੋਟੀ ਹੈ, ਹਰ ਵਕਤ ਛੋਟੀ ਹੈ। ਔਰ ਥੋੜਾ ਮਿਲਿਆ, ਭਾਂਡਾ ਛੋਟਾ ਸੀ। ਦਰਿਆ ਨੇ ਉਸ ਬੀਬੀ ਨੂੰ ਆਖਿਆ, ਗਿਲਾ ਨਾ ਕਰ, ਭਾਂਡੇ ਵੱਡੇ ਲੈ ਕੇ ਆ, ਮੈਂ ਭਰ ਦਿਆਂਗਾ। ਆਪਣੀ ਪਾਤਰਤਾ ਵਧਾ, ਜੋ ਮੈਨੂੰ ਨਹੀਂ ਮਿਲਿਆ ਉਹ ਮੇਰੀ ਪਾਤਰਤਾ ਹੀ ਨਹੀਂ ਹੈ, ਗਿਲਾ ਕਰਨ ਦੀ ਲੋੜ ਹੀ ਨਹੀਂ ਹੈ। ਮੈਨੂੰ ਨਾਮ ਰਸ ਦੀ ਪ੍ਰਾਪਤੀ ਨਹੀਂ ਹੋਈ, ਮੈਨੂੰ ਗੁਰਬਾਣੀ ਦਾ ਰਸ ਨਹੀਂ ਪ੍ਰਾਪਤ ਹੋਇਆ, ਅਜੇ ਆਪਣੇ ਆਪ ਨੂੰ ਯੋਗ ਹੀ ਨਹੀਂ ਬਣਾਇਆ। ਪਹਿਲੇ ਜਿਵੇਂ ਗੁਰੂ ਕਹਿੰਦਾ ਉਸ ਤਰ੍ਹਾਂ ਤੇ ਬਣਨ ਦੀ ਕੋਸ਼ਿਸ਼ ਕਰੋ, ਤਰ੍ਹਾਂ ਤਰ੍ਹਾਂ ਦੀ ਤਰਕ ਤੇ ਪਹਿਲੇ ਕੀਤੀ ਹੋਈ ਹੈ, ਬਾਣੇ ਨਾਲ ਕੀ ਹੋਵੇਗਾ ਜੀ? ਕੇਸ ਰੱਖਣ ਨਾਲ ਕੀ ਹੋਵੇਗਾ? ਕੌਣ ਕਹਿੰਦਾ ਕੇਸ ਰੱਖੋ? ਕੇਸ ਤੇ ਰੱਬ ਨੇ ਰੱਖੇ ਹੋਏ ਨੇ, ਉਹਨੇ ਬਣਾਏ ਨੇ, ਕੋਈ ਰੱਖਣੇ ਥੋੜੀ ਨੇ। ਬਾਕੀ ਤੇ ਅਸੀਂ ਰੱਖਾਂਗੇ, ਜੋ ਕੁਝ ਧਾਰਨ ਕਰਨਾ ਧਾਰਨ ਕਰਾਂਗੇ, ਕੇਸ ਧਾਰਨ ਕਰਨੇ ਥੋੜੇ ਨੇ ਤੇ ਰੱਬ ਨੇ ਦਿੱਤੇ ਨੇ, ਪ੍ਰਭੂ ਦੀ ਦੇਣ ਹੈ, ਈਸ਼ਵਰੀ ਦੇਣ ਹੈ। ਔਰ ਇਹ ਸਾਫ਼ ਕਹਿ ਦਿੱਤਾ ਹੈ ਭਾਈ ਸਾਹਿਬ ਭਾਈ ਨੰਦ ਲਾਲ ਨੇ, ਨਿਸ਼ਾਨੇ ਸਖੀ ਪੰਜ ਹਰਫ ਕਾਫ ਕੇ ਹਰਗਿਜ ਨਾ ਬਾਸ਼ਦ ਈ ਪੰਜ ਮਾਫ ਕੜਾਕਾਰ ਦੋ ਕਾਚ ਕੰਗਾ ਬਿਨਾ। ਬੜੀ ਕੀਮਤੀ ਪੰਕਤੀ, ਬਿਨਾ ਕੇਸ ਹੇਚ ਅਸਤ ਈ ਜੁਮਲਾ ਨਿਸ਼ਾਨ। ਕੇਸ ਤੇ ਕੋਈ ਨਹੀਂ ਕੜਾ ਹੈ, ਕੇਸ ਤੇ ਕੋਈ ਨਹੀਂ ਕਛਹਿਰਾ ਹੈ, ਕੇਸ ਤੇ ਕੋਈ ਨਹੀਂ ਤੇ ਕੰਗਾ ਜੇ ਵਿੱਚ ਹੈਗਾ, ਕੇਸ ਤੇ ਕੋਈ ਨਹੀਂ ਕਿਰਪਾਨ ਪਾਈ ਹੈ। ਲਾੜੇ ਵੀ ਪਾ ਲੈਣ, ਵਿਆਹ ਸ਼ਾਦੀਆਂ ਚ ਮੈਂ ਦੇਖਿਆ ਹਰ ਕੌਮ ਦੇ ਲਾੜੇ ਵੀ ਪਾ ਲੈਣ। ਭਾਈ ਨੰਦ ਲਾਲ ਕਹਿੰਦੇ ਲਾੜਾ ਹੀ ਕੋਈ ਨਹੀਂ ਤੇ ਨਾ ਬਰਾਤੀਆਂ ਨੂੰ ਕੀ ਕਰੀਏ, ਕੇਸ ਹੀ ਕੋਈ ਨਹੀਂ ਤੇ ਬਾਕੀ ਚਾਰ ਰਹਿਤਾਂ ਪ੍ਰਵਾਨ ਨਹੀਂ ਨੇ। ਭਾਈ ਸਾਹਿਬ ਭਾਈ ਨੰਦ ਲਾਲ, ਅਗਰ ਕੇਸ ਨਹੀਂ ਨੇ ਤੇ ਬਾਕੀ ਚਾਰ ਰਹਿਤਾਂ ਧਾਰਨ ਕੀਤੀਆਂ ਹੋਈਆਂ ਨੇ। ਪੰਕਤੀ ਧਿਆਨ ਨਾਲ ਸੁਣਨਾ, ਬਿਨਾ ਕੇਸ ਹੇਚ ਅਸਤ ਈ ਜੁਮਲਾ ਨਿਸ਼ਾਂ। ਇਹ ਜਿਹੜੀਆਂ ਬਾਕੀ ਨਿਸ਼ਾਨੀਆਂ ਨੇ ਕੇਸਾਂ ਤੋਂ ਬਿਨਾਂ ਪ੍ਰਵਾਨ ਨਹੀਂ ਨੇ, ਕੇਸਾਂ ਕਰਕੇ ਹੀ ਇਹਨਾਂ ਦੀ ਸ਼ੋਭਾ ਹੈ, ਕੇਸਾਂ ਕਰਕੇ ਹੀ ਇਹ ਪ੍ਰਵਾਨ ਹੋਣਗੇ, ਉਂਝ ਨਹੀਂ ਹੋਣਗੇ। ਕੜਾ ਤੇ ਅੱਜ ਸਾਰੀ ਦੁਨੀਆਂ ਨੇ ਪਾ ਲਿਆ, ਮੁਸਲਮਾਨਾਂ ਵੀਰਾਂ ਨੇ ਪਾਇਆ, ਕ੍ਰਿਸਚਨ ਲੋਕਾਂ ਨੇ ਪਾਏ ਨੇ ਕੜੇ। ਬਿਨਾਂ ਕੇਸ ਹੇਚ ਅਸਤ ਈ ਜੁਮਲਾ ਨਿਸ਼ਾਨ, ਬਿਨਾਂ ਕੇਸਾਂ ਤੋਂ ਇਹ ਜੁਮਲਾ ਨਿਸ਼ਾਨੀਆਂ, ਇਹ ਚਾਰ ਨਿਸ਼ਾਨੀਆਂ ਪ੍ਰਵਾਨ ਨਹੀਂ, ਕਬੂਲ ਨਹੀਂ। ਤੂੰ ਤੇ ਨਿੱਕੀ ਨਿੱਕੀ ਤਰਕ ਕਰਦਾ ਪਿਆ, ਆਪਣੀ ਪਾਤਰਤਾ ਤੇ ਬਣਾ, ਪਹਿਲੇ ਕਬੂਲ ਤੇ ਕਰ ਗੁਰੂ ਮੇਰੇ ਨਾਲ ਅੱਗੇ ਹੈ। ਪਰ ਗੁਰੂ ਨੇ ਜੋ ਕੁਝ ਮੈਨੂੰ ਦਿੱਤਾ ਮੇਰੀ ਭਲਾਈ ਲਈ ਦਿੱਤਾ, ਮੇਰੇ ਅਧਿਆਤਮਕ ਵਿਕਾਸ ਲਈ ਦਿੱਤਾ, ਪਹਿਲੇ ਇਤਨਾ ਤੇ ਭਰੋਸਾ ਬਣਾ। पहले इतनी ते गुरु दे उते जो है श्रद्धा लिया, जो कुछ मैनू नहीं मिलिया अजय मेरे कोल बांडा नहीं सी, बस इंज समझ लो मेरी पात्रता नहीं सी। एक शायर इसनू अपने ढंग नाल बयान करता है, कुदरत किया हर एक को अकसाम में अजल से, आद काल तो कुदरत ने हर एक नो चीजा वंड वंड के दितिया ने, वंड वंड के कुदरत किया हर एक को अकसाम में अजल से, जो शख्स के जिस चीज के काबिल नजर आया। बड़ी कीमती गल की, देखे जी काबिलियत कितनी, ये कुल पात्रता कितनी है, ये कुल भांडा केड़ा है। कुदरत किया हर एक को, पांडा शरदा दा हुंदा है कि शरदा जितनी ज्यादा होवेगी उतना ही वो पांडा भर जाएगा, शरदा छोटी जी है तो मिलेगा भी थोड़ा। एक नदर कर वेखे सब ऊपर जेहा भाव तेहा फल पाई, जितनी भावना है उतना ही प्राप्त होता है। मैनू थोड़ा प्राप्त होया, मेरी श्रद्धा ही छोटी सी, मेरी भावना थोड़ी सी, मैनू ए नहीं मिलिया, मैनू ए नहीं मिलिया, तेरे कोल भावना ही कोई नहीं, तेरे कोल घड़ा ही कोई नहीं, तेरे कोल भांडा ही कोई नहीं। कुदरत किया हर एक को अकसाम अजल से, जो शख्स के जिस चीज के काबिल नजर आया। बुलबुल को दिया नाला तो परवाने को जलना, गम हमको दिया सबसे जो मुश्किल नजर आया। कहिंदा मेरी योग्यता यही सी, मैनू रब ने दुख देना सी, मेरे कुल भांडा ही यही सी। कबूल, बड़ी वड्डी गल। कहिंदे किसे नू कुछ दिता है, किसे नू कुछ दिता है, उसने किसे नू कुछ दिता है, मेरे भांडे च गम पाया है, मेरी पात्रता ही यही सी, मेरी योग्यता ही इतनी सी, अजे मैनू यही चाहिदा सी, इस नाल ही मैं ठीक होना सी। अग दे च पा के सोना शुद्ध होंदा है, पानी दे च पा के नहीं शुद्ध होंदा। अग दे च पांदे हैं उदी खोट निकलदी है, पानी दे च पांदे हैं नहीं। यकीन जानो दुखां दी अग ही कई दफा मनुख दे चों खोट कट देंदी है, कट देंदी है। इस वास्ते ए शायर कहिंदा है, गम हमको दिया सबसे जो मुश्किल नजर आया। तो धन गुरु अर्जन देव जी महाराज अज दे इस पावन पवित्र दे वाक विच जो लड़ीवार फरमान कर रहे ने, ये आप सरवण करदे जाओ। छंद चार ने, चौपदा है, मैं अर्थां दे बहुत सारा समा ना ले जावा, आप अगली पंक्तियां दे अर्थ सरवण करवाने। ऐसा वो मेरा परमात्मा उस तो खाली कोई नहीं, हर एक दे भांडे च कुछ ना कुछ पाया, कुछ ना कुछ पाया, जैसा जिस तरह का भांडा सी, जितना भांडा सी उन्हें भर दिता है, और जिहड़ी उसकी योग्यता सी उसके मुताबिक वस्तु उसे जो है पा दिती है। भांडे सारे ने भरे हुए ने, खाली कोई भी नहीं है। अगर कोई मनुख ये आखे मेरे कोल कुछ नहीं, मेरे कोल कुछ नहीं, याग बल्लग ने इस उत्ते बड़ी बाकमाल कथा लिखी है। उहदे कोल एक नौजवान आ गया, कहिंदा ऋषि जी परमात्मा दे उत्ते भरोसा मेरा नहीं रहा। क्यों? किसे कोल कुछ है, किसे कोल कुछ है, मेरे कोल कुछ भी नहीं, मेरे कोल कुछ भी नहीं। याज्ञवल्क्य कहन लगे, मैनू तेरे कोल खजाना दिखाई रहिंदा है, खजाना। ये खजाने दी किसे किसे नू समझ आउंदी है। इकबाल कहिंदा है, खजाना छुपाया मुझको मुश्ते खाक सहरा ने, किसी को क्या खबर है कौन हूं मैं, किसकी दौलत हूं, मैं ते खजाना पर की करा मिट्टी दे दबया पिया। हां ते खजाना है, मिट्टी दा पुतला है, नहीं दबा के रखे हुआ सब कुछ। कोई इंज कह रहे। याज्ञवल्क्य कहिंदा है, मैनू तेरे कोल बड़ा वड्डा खजाना दिखाई देंदा है। वो नौजवान कहने लगा, ऋषि जी मेरे नाल मजाक ना करो, मैं दुखी हूं, बहुत दुखी हूं, और मैं रब तो इनकारी हूं, इनकारी मैनू उसने कुछ नहीं दिता, मैनू तेरे को सब कुछ दिखाई दे रहा है, अगर वो तू वेचना चाहे तो मैं मूह मंगी कीमत तेन देने तैयार हाँ, तू वेचना है। मेरे को सोने दिया शर्फियां बड़िया ने, राजे महाराजे मेरे चेहरे ने, थैलिया दिया थैलिया भेट कर जाते ने, भरिया पिया खजाना। दस ये जड़िया दो अखा ने ना तेरिया, चलो मैनु दो नहीं चाहिदियां, एक चाहिदी है, मैं तेरी एक अख कढ़नी है, पहले दस तू कितनियां मोरां लैणियां ने, दस दस हजार मोरां लैणियां ने, वीह हजार मोरां लैणियां ने। कहिंदा नहीं संत जी, मैं अखां ते वेचण नूं तैयार नहीं, किसे कीमत ते वेचण नूं तैयार नहीं। अच्छा मैनु दो बावां दी भी लोड़ है, चाहिदियां ने, तू ये दस इन्हां दो हत्थां दे किन्ने लख मोहरां लैणियां ने, कितने लख। नहीं संत जी, इत मैं किसे कीमत ते भी हथ नहीं बेचने, अपने हथ किस तरह दे दें। फिर पता है संत ने की आख्या, मैं पूरी गागर अशरफियां दी भरी हुई तेनू देना, ऐ जबान मैनू चाहिए जिहड़ी तेरे कोल है। ਉਹ ਕਹਿੰਦੇ ਸੰਤ ਜੀ, ਮੈਂ ਜ਼ਬਾਨ ਵੀ ਕਿਸੇ ਕੀਮਤ ਤੇ ਨਹੀਂ ਵੇਚਣੀ, ਕਿਸੇ ਕੀਮਤ ਤੇ ਨਹੀਂ ਵੇਚਣੀ। ਅੱਛਾ ਤੂੰ ਦੋ ਲੱਤਾਂ ਹੀ ਵੇਚ ਦੇ, ਇਹ ਗਾਗਰ ਲੈ ਜਾ ਮੋਹਰਾਂ ਦੇ, ਇਹ ਦੋ ਪੈਰ ਹੀ ਵੇਚ ਦੇ, ਇਹ ਮੈਨੂੰ ਚਾਹੀਦੇ ਨੇ। ਸੰਤ ਜੀ, ਇਹ ਤੇ ਮੈਂ ਕਿਸੇ ਕੀਮਤ ਤੇ ਵੀ ਵੇਚਣ ਨੂੰ ਤਿਆਰ ਨਹੀਂ, ਤੂੰ ਇੱਕ ਇੱਕ ਅੰਗ ਕਿਸੇ ਵੀ ਕੀਮਤ ਤੋਂ ਵੇਚਣ ਤੋਂ ਤਿਆਰ ਨਹੀਂ, ਤੇ ਤੂੰ ਇਹ ਕਹਿ ਰਿਹਾ ਮੇਰੇ ਕੋਲ ਕੁਛ ਵੀ ਨਹੀਂ, मेरे को कुछ नहीं। ये जो बेशकीमती अंग ने इना दी सही वरतों कर, परमात्मा तेरी झोली भर देगा, भर देगा इना दी सही वरतों कर। उस दी दात तो खाली कोई नहीं, उन्हें हाथ दिते ने, पैर दिते ने, दिल दिता है, दिमाग दिता है, जबान दिती है, कन दिती है, श्वास दिते ने, रहन नू धरती दिती है, पीण नू पानी दिता है, जीण नू श्वास पवन दिती है, कोई खाली नहीं उदी दात तो बिना, उन्हें सारियां दिया झोलियां दे सब कुछ पाया हुआ। हां जी
संत जना,
संत जना दी संगत, गुरु दी संगत च बैठ के प्रभु दे मंगल गाए ने, गीत गाए ने, दिन रात हे प्रभु तेरा ही भरोसा, तेरा ही भरोसा, तेरी टेक। हां जी
सब रस
पूरन गुरुदेव का सदका सफलता प्राप्त हो गई कि प्रभु दे दर्शन हो गए, प्रभु दे दर्शन हो गए। हां जी अपना स्थान हुण मल है, अपना टिकाणा। जद कोई कहिंदा है मन टिकदा नहीं, मन टिकदा नहीं, परदेश दे च किस तरह टिके, घर दे च आवे ते टिके। मेरे मन परदेसी वे प्यारे आओ घरे, नहीं टिकदा पिया तो मन दा देश नहीं है। जिस दिन नाम नाल टिकया फिर टिक ही जाएगा, कदी उखड़ेगा ही नहीं, उखड़ेगा ही नहीं। ये जिहड़ा किधरे नहीं ना टिकदा पिया, इहदा घर नहीं है, इसका घर नहीं है। बस इस तरह समझ लो, परिवार दे च नहीं टिकदा, परिवार भी मन दा घर नहीं है, सिर्फ तन दा घर है। पदार्थां दे च मन नहीं टिकदा, बोर हो जांदा, नाटक दे च नहीं टिकदा, किसी मंडली दे च नहीं टिकदा, किसी नृत दे च नहीं टिकदा, किसी संगीत दी धुन दे च नहीं टिकदा, हर जगह तो उखड़ जांदा। कहिंदा चलिए, थोड़ी देर लई टिकदा, फिर कहिंदा नहीं चलिए, मन उखड़ जांदा। क्यों? ये उहदा घर नहीं है। एक दफा अपने घर पहुंच जाए फिर उखड़ना बंद हो जाता है। अपना जिहड़ा अस्थान है उहनू असी मल लिया, उसनू असी प्राप्त कर लिया, और हर तरह की माण वडियाई प्राप्त कर लईए, हर तरह की शान शौकत प्राप्त कर लईए। हां जी सतगुरु की रहमत का सदका, सतगुरु के मिलाप का सदका, जो नास तो रहित परमात्मा है, वो गुण गा गा के ਅਸੀਂ ਵੀ ਮੌਤ ਦੇ ਭੈ ਤੋਂ ਬਚ ਗਏ, ਅਸੀਂ ਵੀ ਅਵਨਾਸੀ ਜੀਵਨ ਨੂੰ ਪ੍ਰਾਪਤ ਕਰ ਲਿਆ ਹਾਂ ਜੀ। ਰੋਜ਼ ਰੋਜ਼ ਹਰ ਵਕਤ ਉਸ ਗੋਬਿੰਦ ਦੇ ਗੁਣਾਂ ਨੂੰ ਗਾਓ ਜੋ ਪ੍ਰਾਣਾਂ ਦਾ ਮਾਲਕ ਹੈ, ਆਤਮਾ ਦਾ ਮਾਲਕ ਹੈ, ਸਰੀਰ ਦਾ ਮਾਲਕ ਹੈ, ਸਭ ਕੁਝ ਦਾ ਮਾਲਕ ਹੈ, ਸਾਹਿਬ ਹੈ। ਦਿਨ ਰਾਤ ਉਸਦੇ ਗੁਣ ਗਾਓ, ਦਿਨ ਰਾਤ ਉਸਦੇ ਗੁਣਾਂ ਦਾ ਉਚਾਰਨ ਕਰੋ। ਹਾਂਜੀ, ਸਮਝ ਲਓ ਇਹ ਚੰਗੇ ਬਾਗ ਨੇ, ਚੰਗੇ ਦਿਨ ਆ ਗਏ ਨੇ, ਦਿਹਾੜਾ ਚੰਗਾ ਹੈ, ਦਿਨ ਚੰਗੇ ਆ ਗਏ ਨੇ। ਪਰਮਾਤਮਾ ਨੇ ਆਪਣੇ ਕੰਠ ਨਾਲ ਲਾ ਲਿਆ, ਮਨ ਆਪਣੇ ਘਰ ਵਿੱਚ ਜੋ ਹੈ ਟਿਕ ਗਿਆ, ਪਰਮ ਆਨੰਦ ਦੀ ਪ੍ਰਾਪਤੀ ਹੋ ਗਈ ਹੈ। ਇਹ ਸ਼ੁਭ ਦਿਸ ਨੇ, ਇਹ ਭਲੇ ਦਿਨ ਸਮੋਇਆ, ਇਹ ਚੰਗੇ ਦਿਨ ਆ ਗਏ ਨੇ, ਇਹ ਚੰਗੇ ਬਾਗਾਂ ਦੀ ਨਿਸ਼ਾਨੀ ਹੈ। ਹਾਂਜੀ, ਸੱਤ ਤੇ ਸੰਤੋਖ ਦਾ ਸਦਕਾ। ਸੱਤ ਜਦ ਸੰਤੋਖ ਨਾਲ ਜੁੜਿਆ ਹੋਵੇ ਤੇ ਸੱਤ ਦੇ ਅਰਥ ਨੇ ਉੱਚਾ ਆਚਰਣ, ਪਰਉਪਕਾਰੀ, ਬਿਰਤੀ ਤੇ ਦਾਨ। ਜਦ ਸੰਤੋਖ ਨਾਲ ਜੁੜਿਆ ਹੋਵੇ, ਕੱਲਾ ਜਦ ਸੰਤੋਖ ਹੋਵੇ ਜਾਂ ਕੱਲਾ ਸੱਤ ਹੋਵੇ, ਫਿਰ ਉਹਦੇ ਅਰਥ ਅਲੱਗ ਅਲੱਗ ਹੋ ਜਾਂਦੇ, ਅਲੱਗ ਅਲੱਗ ਹੋ ਜਾਂਦੇ। ਪਰਉਪਕਾਰੀ ਕੌਣ ਹੋਵੇਗਾ, ਦਾਨੀ ਕੌਣ ਹੋਵੇਗਾ ਜੋ ਸੰਤੋਖੀ ਹੋਵੇਗਾ। ਸ਼ੋਮ ਮਨੁੱਖ ਲੈਣਾ ਜਾਣਦਾ, ਦੇਣਾ ਨਹੀਂ। ਸੰਤੋਖੀ ਦੇ ਕੇ ਖੁਸ਼ ਹੁੰਦਾ, ਸ਼ੂਮ ਲੈ ਕੇ ਖੁਸ਼ ਹੁੰਦਾ। ਦੇਂਦੇ ਨਾਲੋਂ ਦਿੱਤਾ ਚੰਗਾ, ਮਨਮੁਖ ਐਵੇਂ ਜਾਣੀ ਹੈ। ਮਹਾਰਾਜ ਕਹਿੰਦੇ ਜਿਹੜਾ ਦੇਣ ਵਾਲਾ ਉਹ ਤੇ ਨਹੀਂ, ਪਰ ਜੋ ਉਸਨੇ ਦਿੱਤਾ ਹੈ ਉਹ ਉਹਨੂੰ ਹੀ ਚੰਗਾ ਸਮਝ ਲਿਆ। ਸ਼ੂਮ ਉਸੇ ਨਾਲ ਹੀ ਜੁੜਿਆ, ਦਾਤੇ ਨੂੰ ਬੋਲਿਆ। ਇੱਕ ਦਫਾ ਮਨੁੱਖ ਦਾਤੇ ਨਾਲ ਜੁੜ ਜਾਏ ਤਾਂ ਸਵਿਮ ਦਾਤਾ ਹੋ ਜਾਂਦਾ ਹੈ। ਉਹਨੂੰ ਦੇਣ ਦੇ ਚ ਖੁਸ਼ੀ ਆਉਂਦੀ ਹੈ। ਕਿਸੇ ਨੂੰ ਪ੍ਰਸੰਨਤਾ ਦੇਣੀ ਹੈ, ਕਿਸੇ ਨੂੰ ਸੁੱਖ ਦੇਣਾ ਹੈ, ਕਿਸੇ ਨੂੰ ਸਨਮਾਨ ਦੇਣਾ ਹੈ, ਕਿਸੇ ਨੂੰ ਧਨ ਦੇਣਾ ਹੈ, ਕਿਸੇ ਨੂੰ ਸ਼ਾਨ ਸ਼ੌਕਤ ਦੇਣੀ ਹੈ, ਉਹਨੂੰ ਦੇਣ ਦੇ ਚ ਖੁਸ਼ੀ ਮਿਲਦੀ ਹੈ। ਸ਼ੋਮ ਨੂੰ ਖੋਣ ਦੇ ਚ ਖੁਸ਼ੀ ਮਿਲਦੀ ਹੈ, ਜ਼ਾਲਮ ਨੂੰ ਖੋਣ ਦੇ ਚ ਖੁਸ਼ੀ ਮਿਲਦੀ ਹੈ, ਦਾਨੀ ਨੂੰ ਜੋ ਹੈ ਦੇਣ ਦੇ ਜੋ ਹੈ ਖੁਸ਼ੀ ਮਿਲਦੀ ਹੈ। ਤਾਂ ਇੱਥੇ ਮਹਾਰਾਜ ਕਹਿੰਦੇ ਨੇ ਉਹ ਜਿਹੜਾ ਪਰਿਪੂਰਨ ਪਰਮਾਤਮਾ ਹੈ, ਉਹਦੇ ਗੀਤ ਗਾ ਗਾ ਕੇ, ਉਹਦੇ ਗੁਣਾਂ ਨੂੰ ਗਾ ਗਾ ਕੇ, ਸਤਸੰਗ ਦੇ ਚ ਬੈਠ ਬੈਠ ਕੇ ਮਹਾਨ ਦਾਨ ਦੀ ਪ੍ਰਾਪਤੀ ਕੀਤੀ ਹੈ, ਮਹਾਨ ਸ਼ੋਭਾ ਦੀ ਪ੍ਰਾਪਤੀ ਕੀਤੀ ਹੈ। ਸਭ ਕੁਝ ਉਸ ਪ੍ਰਭੂ ਨੇ ਝੋਲੀ ਚ ਪਾ ਦਿੱਤਾ। ਹਾਂਜੀ, ਹਰ ਤਰ੍ਹਾਂ ਦਾ ਭੈ ਨਾਸ ਹੋ ਗਿਆ। ਉਹ ਕਰਨ ਕਾਰਨ ਸਮਰੱਥ ਜੋ ਪਰਮਾਤਮਾ ਹੈ, ਉਹਨੇ ਸਾਰੇ ਭੈ ਮਿਟਾ ਦਿੱਤੇ ਨੇ ਔਰ ਅੰਦਰ ਅਨਾਹਤ ਦੀਆਂ ਦੁਨੀਆਂ ਵਜਣ ਲੱਗ ਪਈਆਂ ਨੇ। ਹਾਂਜੀ, ਐਸਾ ਤਤਵ ਗਿਆਨ ਦੀ ਪ੍ਰਾਪਤੀ ਹੋ ਗਈ ਹੈ। ਲੋਕ ਪਰਲੋਕ, ਪੇਕਾ ਘਰ, ਸੋਹਰਾ ਘਰ, ਲੋਕ ਪਰਲੋਕ ਦੋਵੇਂ ਸੁਹੇਲੇ ਹੋ ਗਏ ਨੇ। ਤਨ ਤੇ ਮਨ ਦੋਵੇਂ ਆਨੰਦਿਤ ਹੋ ਗਏ ਨੇ, ਦੋਵੇਂ ਸੁਖੀ ਹੋ ਗਏ ਨੇ। ਹਾਂਜੀ, ਉਸ ਬ੍ਰਹਮ ਦੀ ਜਿਹੜੀ ਅੰਸ ਸੀ, ਕਹੋ ਕਬੀਰ ਇਹ ਰਾਮ ਕੀ ਅੰਸ, ਇਹ ਜੋ ਰਾਮ ਦੀ ਅੰਸ ਸੀ ਰਾਮ ਦੇ ਸਮਾ ਗਈ, ਇਹ ਜੋ ਬ੍ਰਹਮ ਦੀ ਅੰਸ ਸੀ ਬ੍ਰਹਮ ਦੇ ਚਲੀਨ ਹੋ ਗਈ ਤੇ ਬ੍ਰਹਮ ਦਾ ਜੋ ਹੈ ਰੂਪ ਬਣ ਗਈ। ਬ੍ਰਹਮ ਆਨੰਦ ਦਾ ਸਾਗਰ ਹੈ, ਬ੍ਰਹਮ ਸੁੱਖਾਂ ਦਾ ਸਾਗਰ ਹੈ, ਬ੍ਰਹਮ ਗੁਣਾਂ ਦਾ ਸਾਗਰ ਹੈ। ਉਹਨੇ ਸਾਨੂੰ ਵੀ ਗੁਣਾਂ ਦਾ ਸਾਗਰ ਬਣਾ ਦਿੱਤਾ, ਆਨੰਦ ਦਾ ਸਾਗਰ ਬਣਾ ਦਿੱਤਾ। ਇਸ ਤਰ੍ਹਾਂ ਅਸੀਂ ਬ੍ਰਹਮ ਦੇ ਚਲੀਨ ਹੋ ਕੇ ਬ੍ਰਹਮ ਹੋ ਗਏ ਹਾਂ ਜੀ। ਹੁਣ ਹਰ ਵਕਤ ਅਸ਼ਚਰਜਤਾ ਬਣੀ ਰਹਿੰਦੀ ਹੈ, ਵੇਖਦੇ ਹਾਂ ਤੇ ਬਿਸਮਾਦ ਨਾਲ ਭਰ ਜਾਂਦੇ ਹਾਂ, ਸੁਣਦੇ ਹਾਂ ਤੇ ਬਿਸਮਾਦ ਨਾਲ ਭਰ ਜਾਂਦੇ ਹਾਂ। ਬਿਸਮਾਦ ਕਦੋਂ ਆਉਂਦਾ ਹੈ, ਵੇਖੀਏ ਵੇਖੀਏ ਪੂਰਾ ਵੇਖ ਨਾ ਸਕੀਏ, ਬਿਸਮਾਦ ਸੁਣੀਏ ਸੁਣੀਏ ਪੂਰਾ ਸੁਣ ਨਾ ਸਕੀਏ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਕੋਟ ਕਰਨ ਦੀ ਜੇ ਪ੍ਰਭ ਸਵਾਮੀ ਹਰ ਜਸ ਸੁਣੀਏ ਅਵਨਾਸੀ ਰਾਮ। ਇਹ ਪ੍ਰਭੂ ਸਿਰਫ ਦੋ ਕੰਨ ਤੋਂ ਦਿੱਤੇ ਨੇ ਤੇ ਜਸ ਤੇਰਾ ਚਾਰੋਂ ਪਾਸੇ ਹੋ ਰਿਹਾ, ਅਨਾਹਦ ਨਾਦ ਚਾਰੋਂ ਪਾਸੇ ਵੱਜ ਰਿਹਾ ਔਰ ਹਰ ਜਗ੍ਹਾ ਤੇਰੇ ਗੀਤ ਗਾਏ ਜਾ ਰਹੇ ਨੇ। ਕਰਾਂ ਕੀ ਸਿਰਫ ਦੋ ਕੰਨ, ਤੂੰ ਰਹਿਮਤ ਕਰ, ਬਖਸ਼ਿਸ਼ ਕਰ, ਮੈਨੂੰ ਕਰੋੜਾਂ ਕੰਨ ਦੇ ਹਰ ਵਕਤ ਤੇ ਹਰ ਜਗ੍ਹਾ ਤੇਰੀ ਸਿਫਤ ਤੋਂ ਸਲਾਹ ਸੁਣਾ ਹਰ ਜਗ੍ਹਾ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਸਰਵਨ ਦਰਿਦਰੀ ਸੁਨ ਅੰਮ੍ਰਿਤ ਬਚਨ ਪਰੇ ਅਚਵਤ ਸੁਰਤ ਪਿਆਸ ਨਾ ਮਿਲ ਬੁਝਾਈ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਮੇਰੇ ਕੰਨ ਬੜੇ ਸ਼ੋਮ ਨੇ ਰੱਜਦੇ ਹੀ ਨਹੀਂ, ਕਿਸ ਤੋਂ? ਪ੍ਰਭੂ ਦੀ ਸਿਫਤ ਤੋਂ ਸਲਾਹ ਸੁਣਦੇ ਨੇ ਤੇ ਮੈਂ ਕਹਿੰਦਾ ਉਹ ਤ੍ਰਿਪਤ ਹੋ ਜਾਵੇ, ਤ੍ਰਿਪਤ ਨਹੀਂ ਕਹਿੰਦੇ ਨੇ, ਹੋਰ ਸੁਣਨਾ ਹਰ ਜਗ੍ਹਾ ਸੁਣਨਾ ਹਰ ਵਕਤ ਸੁਣਨਾ। ਕਹਿੰਦੇ ਨੇ ਕੰਨ ਮੇਰੇ ਬੜੇ ਸ਼ੋਮ ਨੇ, ਬੜੇ ਦਲਿਦਰੀ ਨੇ, ਰਜਦੇ ਹੀ ਨੇ, ਇਹ ਵੀ ਸੁਣਨਾ, ਉਹ ਵੀ ਸੁਣਨਾ, ਉਹ ਵੀ ਸੁਣਨਾ, ਹਰ ਵਕਤ ਸੁਣਨਾ, ਹਰ ਜਗ੍ਹਾ ਸੁਣਨਾ। ਐਸੀ ਇੱਕ ਮਨੋਬਿਰਤੀ ਬਣ ਜਾਂਦੀ ਹੈ। ਤੋ ਮਹਾਰਾਜ ਇੱਥੇ ਜੋ ਹੈ ਫਰਮਾਨ ਪਏ ਕਰਦੇ ਨੇ, ਪ੍ਰਭੂ ਦਾ ਜਸ ਸੁਣ ਕੇ ਆਪਣੇ ਹਿਰਦੇ ਦਾ ਖਜ਼ਾਨਾ ਜੋ ਹੈ ਭਰ ਲਿਆ, ਸੰਤਾਂ ਦੀ ਸੰਗਤ ਵਿੱਚ ਬੈਠ ਕੇ ਮੰਗਲ ਗੀਤ ਗਾ ਗਾ ਕੇ ਸਵੈ ਮੰਗਲ ਸਰੂਪ ਹੋ ਗਏ ਹਾਂ ਜੀ। ਜੋ ਜਲ ਦੇ ਚ ਥਲ ਦੇ ਚ ਸਭ ਜਗ੍ਹਾ ਜੋ ਹੈ ਰਮਿਆ ਹੋਇਆ, ਉਹਨੂੰ ਵੇਖ ਵੇਖ ਕੇ ਬਿਸਮਾਦ ਹੋ ਰਿਹਾ, ਉਹਨੂੰ ਸੁਣ ਸੁਣ ਕੇ ਜੋ ਹੈ ਬਿਸਮਾਦ ਹੋ ਰਿਹਾ, ਸਭ ਜਗ੍ਹਾ ਉਹੀ ਸਮਾਇਆ ਹੋਇਆ, ਉਹੀ ਵਿਆਪਕ ਹੈ। ਹਾਂ ਜੀ, ਉਹੀ ਜਲ ਦੇ ਚ ਹੈ, ਉਹੀ ਥਲ ਦੇ ਚ, ਉਹੀ ਹਰ ਘੱਟ ਦੇ ਚ ਰਮਿਆ ਹੋਇਆ, ਐਸਾ ਬੋਧ ਹੋ ਗਿਆ ਜਿਹਨੂੰ ਵੇਖ ਵੇਖ ਕੇ ਸੁਣ ਸੁਣ ਕੇ ਅਸੀਂ ਬਿਸਮਾਦ ਹੋ ਰਹੇ। ਹਾਂ ਜੀ, ਜਿਸ ਤੋਂ ਉਤਪਤੀ ਹੋਈ ਸੀ ਉੱਥੇ ਹੀ ਸਮਾ ਗਏ। ਜਦੋਂ ਤੱਕ ਮਨੁੱਖ ਉੱਥੇ ਸਮਾਏ ਨਾ, ਭਟਕਣਾ ਬਣੀ ਰਹਿੰਦੀ ਏ। ਦਰਿਆ ਵਗ ਰਹੇ ਨੇ, ਝਰਨੇ ਵਗ ਰਹੇ ਨੇ, ਇਹਨਾਂ ਦੀ ਉਤਪਤੀ ਕਿੱਥੋਂ ਹੋਈ? ਸਾਗਰ ਵਿੱਚੋਂ ਬੱਦਲ ਉਮੜੇ ਨੇ, ਉਹ ਫਿਰ ਪਹਾੜਾਂ ਤੇ ਬਰਸੇ ਨੇ, ਉਹ ਫਿਰ ਜੰਮ ਕੇ ਬਰਫ ਹੋਏ ਨੇ। ਉੱਥੇ ਠੰਡ ਹੈ, ਠੰਡ ਹੈ, ਫਿਰ ਧੁੱਪ ਦੀ ਤਰਫ ਤਪਸ਼ ਨਾਲ ਬਰਫ ਪਿਘਲੀ ਹੈ। ਉਹ ਝਰਨਿਆਂ ਦਾ ਰੂਪ ਧਾਰਨ ਕਰਕੇ ਚੱਲ ਪਏ ਨੇ ਕਿੱਥੋਂ, ਕਿਸ ਕਿਹੜੇ ਪਾਸੇ ਚੱਲ ਪਏ ਨੇ? ਜਿੱਥੋਂ ਉਤਪਤੀ ਹੋਈ ਹੈ ਉਸ ਪਾਸੇ ਚੱਲ ਪਏ ਨੇ। ਪਰ ਕੱਲਾ ਝਰਨਾ ਸਾਗਰ ਤੱਕ ਪਹੁੰਚ ਨਹੀਂ ਸਕਦਾ। ਆਪ ਸ਼ਾਇਦ ਜ਼ਰੂਰ ਬੋਧ ਰੱਖਦੇ ਹੋਗੇ, ਇੱਕ ਦਰਿਆ ਹਜ਼ਾਰਾਂ ਝਰਨਿਆਂ ਦਾ ਸਮੂਹ ਬਣਾ ਕੇ ਹੀ ਚੱਲਦਾ। ਇਹ ਨਰਮਦਾ, ਇਹਦੀਆਂ 70 ਧਾਰਾਂ ਮੈਂ ਦੇਖੀਆਂ ਨੇ ਅਮਰਕੰਟਕ ਦੇ ਚ, ਅੱਗੋ ਚੱਲ ਕੇ ਦੋ ਮੀਲ ਅੱਗੇ ਚੱਲ ਕੇ ਮਿਲਦੀਆਂ ਨੇ, ਤਾਂ ਦਰਿਆ ਬਣਦਾ। ਜਿੰਨੇ ਵਗਦੇ ਦਰਿਆ ਨੇ, ਜਿੱਥੋਂ ਨਿਕਲਦੇ ਨੇ ਨਿੱਕਾ ਜਿਹਾ ਝਰਨਾ ਆਉਂਦਾ। ਇਹ ਨਿੱਕਾ ਜਿਹਾ ਝਰਨਾ ਸਾਗਰ ਤੱਕ ਨਹੀਂ ਪਹੁੰਚ ਸਕਦਾ। ਕਿਧਰੇ ਸੂਰਜ ਦੀਆਂ ਕਿਰਨਾਂ ਸੁਕਾ ਦੇਣਗੀਆਂ, ਕਿਧਰੇ ਰਸਤੇ 'ਚ ਜ਼ਮੀਨ ਦੀ ਰੇਤ ਜਜ਼ਬ ਕਰ ਲਏਗੀ, ਨਹੀਂ ਪਹੁੰਚ ਸਕਦੀ। ਜਿੰਨੇ ਚਿਰ ਤੱਕ ਇਹ ਆਪਣੇ ਆਪ ਨੂੰ ਸ਼ਕਤੀਸ਼ਾਲੀ ਨਾ ਬਣਾਵੇ, ਤੋ ਕਿਸ ਤਰ੍ਹਾਂ ਬਣਾਏਗਾ ਇੱਕ ਝਰਨਾ ਦੂਸਰੇ ਝਰਨੇ ਦਾ ਆਸਰਾ, ਤੀਸਰੇ ਦਾ, ਚੌਥੇ? ਸਤਸੰਗ ਦੀ ਤਾਂ ਹੀ ਤੇ ਮਹਿਮ ਹੈ, ਸੰਗਤ ਦੀ ਤਾਂ ਹੀ ਤੇ ਮਹਿਮ ਹੈ। ਆਸਰਾ ਚਾਹੀਦਾ, ਪੂਰੀ ਸਤਸੰਗਤ ਚਾਹੀਦੀ ਹੈ। ਇੱਕ ਝਰਨਾ ਦੂਜੇ ਝਰਨੇ ਦਾ, ਤੀਜੇ ਝਰਨੇ ਦਾ, ਚੌਥੇ ਝਰਨੇ ਦਾ ਸਾਰਾ ਪਿਆ ਪਕੜਦਾ, ਔਰ ਇਸ ਤਰ੍ਹਾਂ ਸਮੂਹ ਦਰਿਆ ਬਣ ਜਾਂਦਾ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਕਿਸੇ ਵਗਦੇ ਹੋਏ ਝਰਨੇ ਜਦੋਂ ਸ਼ੁਰੂ ਸ਼ੁਰੂ ਨਿਕਲਦਾ ਨਾ, ਜੋਸ਼ ਬੜਾ ਹੁੰਦਾ, ਬੜੀ ਤੇਜ਼ੀ। ਨਵਾਂ ਨਵਾਂ ਜਦ ਕੋਈ ਧਾਰਮਿਕ ਬਣਦਾ ਨਾ, ਥੋੜੀ ਜਿਹੀ ਕਿਧਰੇ ਖੇਡ ਬਣ ਜਾਏ, ਬੜੀ ਤੇਜ਼ੀ ਆਉਂਦੀ, ਔਰ ਖੰਡਨ ਵੰਡਨ ਵੀ ਬਹੁਤ ਕਰਨ ਲੱਗ ਪਏਗਾ, ਬਹਿਸ ਮੁਬਾਸਾ ਵੀ ਬਹੁਤ ਕਰਨ ਲੱਗ ਪਏ। ਜਿਹੜਾ ਇਸ ਤਰ੍ਹਾਂ ਕਰਨ ਲੱਗ ਪਏ ਨਾ, ਸਮਝ ਲੈਣਾ ਜੇ ਝਰਨੇ ਦੀ ਤਰ੍ਹਾਂ ਨਵਾਂ ਨਵਾਂ ਨਿਕਲਿਆ, ਬਹਿਸ ਮੁਬਾਸੇ ਤੋਂ ਬਾਜ਼ ਨਹੀਂ ਆਉਂਦਾ। ਰਵਾਨੀ ਜੋ ਹੈ, ਤੇਜ਼ੀ ਜੋ ਹੈ, ਇਹ ਤੇਜ਼ ਵਗਦਾ ਹੋਇਆ ਝਰਨਾ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਕਿਨਾਰੇ ਤੇ ਬੈਠੇ ਨੇ, ਪਰ ਬੈਠੇ ਉਸ ਜਗ੍ਹਾ ਨੇ, ਅੱਗੋਂ ਚਟਾਨ ਹੈ। ਝਰਨੇ ਦਾ ਵਗਦਾ ਹੋਇਆ ਪਾਣੀ ਬੜੀ ਤੇਜ਼ੀ ਨਾਲ ਚਟਾਨ ਨਾਲ ਟਕਰਾਉਂਦਾ, ਫਿਰ ਪਿੱਛੇ ਮੁੜਦਾ, ਫਿਰ ਹੋਰ ਰਸਤਾ ਲੱਭਦਾ, ਕਿਉਂਕਿ ਅੱਗੋਂ ਚਟਾਨ ਨੇ ਰਸਤਾ ਰੋਕਿਆ ਹੋਇਆ। ਕਵੀ ਹਿਰਦਾ ਹੈ ਭਾਈ ਸਾਹਿਬ ਦਾ, ਅੰਦਰੋਂ ਕਵਿਤਾ ਨਿਕਲੀ ਹੈ। ਵਹਿੰਦਾ ਵਗਦਾ ਪਾਣੀ ਤੱਕ ਕੇ दिल मेरा वग टुरया दाढ़ा निर्मल स्वच्छ ते सोना दिल उस अंदर खुरया ऐ पर डाढ़ी चीज सी उठी जा पथरा नाल वज्जा ठेडे ठुडे खाके आकर पिछा घर नो मुड़िया। रवानी ते बड़ी सी जिमें चटाना नू तोड़ के भी लंघ जावांगे पत्थरां नू तोड़ के भी लंघ जावांगे मरुथल की आउंदा लंघ जावांगे बड़ी रवानी।